دوہرا آپ کو ہوئے گئے جو بائیر گر کیر کو لوٹےو کو بچ رہے ہو کو لار مرت تس بیر.
واہ گرو جی کا خالصہ
واہ گرو جی کی فتح.
پرم ستکار یوگ سنمان یوگ گرو کا خاص روپ گرو خالصہ ساتھ سنگت ستگرو غریب نواز بھگت وچل اناتھ ناتھ جگت گرو شری گرو گرنتھ صاحب جی مہاراج جی دے پوتر پاون چرنا کملاں چ سندھیا ویلے دے سجے دوانا چ حاضریاں بھر کے گر اتہاس دی چل رہی لڑی وار کتھا آپ جی سربن کر رہے. ستگرو دسویں پاتشاہ جی نے سری آنندپور صاحب چھڈیا ہے. سرسا ندی دے کنڈے تے ستگراں دا بہت وڈا پہاڑی جنگ ہویا. بھائی اودے سنگھ جی لڑ کے شہیدی پا گئے. بھائی صاحب بھائی جیون سنگھ جی رنگریٹے گرو کے بیٹے ایک کتاب اے وردان جنہاں نو ستگرو گرو کلگی دھر نے اپنے گل نال لا کے دتا بڑی بہادری نال دلیری نال دشمنہ نو روک کے انہاں دا مقابلہ کردیاں بھائی جیون سنگھ بھی شہیدی پا گئے. بہت سارے سنگھ شہیدی پا گئے. دسم پتا پاتشاہ جی مہاراج جی نے سرسا ندی پار کیتی ہے اور سرسا ندی پار کر کے جدوں گئے نے تے ادوں سرسا ندی بھی بھر کے وگن لگی تو بہت سارے سکھ سرسا ندی دے پانی چ رڑ گئے. تو گردیو نے بچن کیتا سرسیا گرو ماریا تو کدے بھر کے نہ بگے گا. اج بھی وہ سرسا ندی کا جڑا نالا ہے مڑ کے اس سمے تو بعد کدے بھر کے نہیں بگیا. یہ بچن دسویں پاتشاہ دے اج بھی اسی طرح سارتھک ہیں. تو سرسا ندی پار کر کے مہاراج جی روپڑ پہنچے ہیں. ستگراں دا وحیر اگے چلا گیا ہے. وحیر دے وچوں بھی بہت سارے سکھ جڑے نے آنندپور صاحب دے واسی جڑے وحیر دے نال سن انہاں چوں انیکاں دا نقصان ہویا انیک شہید ہوئے نے انیکاں لٹے بھی گئے نے. جویں ستگرو جی چمکور دی گڑی وچ آ رہے نے کیونکہ ہن دشمن نوں روکن واسطے ایک چھوٹا جا کلا چاہیدہ سے تو چمکور دی گڑی بل ستگرو جی ودھ کے جا رہے نے. آؤ ساری سنگت من برتیاں اکادر کر کے گرو کلگی دھر دا پاون اتہاس سربن کریے. دسم پتا دسمیش پتا سربنس دانی ستگراں دے چرناں دا دھیان اپنے ہردیاں چ تارن کردیاں ہوئے آکھیے جی ستنام شری
واہ گرو صاحب جی.
ستنام شری
واہ گرو صاحب جی. دوہرا آپ کو ہوئے گئے جو بہیر گر کیر
بہیر سی ستگرو سچے پاتشاہ دا او جدر جدر کسے نو راہ ملیا ادھر نو چلا گیا. ਵਹੀਰ ਕਿਉਂਕਿ ਅੱਗੇ ਸੀ, ਪਿੱਛੇ ਸਤਿਗੁਰੂ ਜੀ ਸਨ, ਉਸ ਤੋਂ ਪਿੱਛੇ ਮਹਾਰਾਜ ਜੀ ਦੇ ਸਿੰਘ ਜਿਵੇਂ ਭਾਈ ਜੀਵਨ ਸਿੰਘ, ਭਾਈ ਉਦੇ ਸਿੰਘ ਜੀ ਵਰਗੇ ਉਹ ਲੜ ਕੇ ਸ਼ਹੀਦੀ ਪਾ ਗਏ ਨੇ। ਇਸ ਤਰ੍ਹਾਂ ਜਿਹੜਾ ਵਹੀਰ ਸੀ ਸਤਿਗੁਰਾਂ ਦਾ, ਜਿੱਧਰ ਜਿੱਧਰ ਉਹਨਾਂ ਨੂੰ ਕਿਸੇ ਨੂੰ ਰਸਤਾ ਮਿਲਿਆ ਉਸੇ ਪਾਸੇ ਨੂੰ ਨਿਕਲ ਕੇ ਤਿੰਨਾਂ ਨੇ ਆਪਣੀਆਂ ਜਾਨਾਂ ਬਚਾਈਆਂ ਹਨ।
ਕੋ ਲੁਟਿਓ ਕੋ ਬਚ ਰਿਓ, ਕੋ ਲਾਰ ਮ੍ਰਿਤ ਤਿਸ ਬੀਰ।
ਵਹੀਰ ਦੇ ਵਿੱਚੋਂ ਵੀ ਕਈ ਲੁੱਟੇ ਗਏ, ਕਈ ਬਚ ਗਏ, ਔਰ ਕਈ ਕਹਿੰਦੇ ਉਸ ਵਕਤ ਜੰਗ ਦੇ ਮੈਦਾਨ ਵਿਚ ਮਾਰੇ ਵੀ ਗਏ। ਇਸ ਤਰ੍ਹਾਂ ਵਹੀਰ ਦਾ ਵੀ ਕਾਫੀ ਭਾਰੀ ਨੁਕਸਾਨ ਹੋਇਆ।
ਭੁਚੰਗ ਛੰਦ ਚਲੇ ਆਪ ਨਾਥੰ ਦਿਸ਼ਾ ਦੱਛਣੀ ਕੋ।
ਆਪ ਜਗਤ ਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੱਖਣ ਦਿਸ਼ਾ ਵਾਲੇ ਪਾਸੇ ਨੂੰ ਵੱਧ ਕੇ ਜਾ ਰਹੇ ਹਨ।
ਉਤੋ ਮਾਜਰਾ ਬੂਰ ਨਾਮੰ ਤਿਸੀ ਕੋ।
ਪਾਤਸ਼ਾਹ ਜੀ ਇੱਕ ਨਗਰ ਹੈ ਰੋਪੜ ਦੇ ਨੇੜੇ ਹੀ, ਬੂਰ ਮਾਜਰਾ ਚਮਕੌਰ ਸਾਹਿਬ ਦੇ ਨੇੜੇ ਹੀ ਇਹ ਨਗਰ ਪੈ ਜਾਂਦਾ। ਤਕਰੀਬਨ 7 ਕੁ ਮੀਲ ਦੀ ਵਾਟ ਦੇ ਉੱਤੇ ਚਮਕੌਰ ਸਾਹਿਬ ਤੋਂ ਪਹਿਲਾਂ ਇਹ ਨਗਰ ਆਉਂਦਾ ਬੂਰ ਮਾਜਰਾ। ਤੋ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਇਸ ਨਗਰ ਬੂਰ ਮਾਜਰੇ ਪਹੁੰਚੇ ਹਨ।
ਇਸੀ ਗ੍ਰਾਮ ਆਏ ਤੇਰੇ ਥੋਰ ਕਾਲਾ।
ਬੂਰ ਮਾਜਰੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜੇ ਸਮੇਂ ਲਈ ਰੁਕੇ ਨੇ। ਥੋੜੇ ਸਮੇਂ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਟਿਕਾਣਾ ਕੀਤਾ ਹੈ।
ਕਯੋ ਦਾਸ ਆਨ ਕੋ ਨੀਰ ਆਨੋ ਉਤਾਲਾ।
ਕਿਉਂਕਿ ਸਾਰੀ ਰਾਤ ਦੇ ਪਿੱਛੋਂ ਚੱਲਦੇ ਆਏ ਸਨ, ਤੋ ਪਿਆਸ ਵੀ ਲੱਗੀ ਹੋਈ ਸੀ। ਮਹਾਰਾਜ ਜੀ ਨੇ ਹੁਕਮ ਕੀਤਾ, ਜਾਓ ਭਾਈ ਛਕਣ ਵਾਸਤੇ ਜਲ ਲੈ ਕੇ ਆਓ, ਇੱਥੇ ਜਲ ਦਾ ਪ੍ਰਬੰਧ ਕਰੋ।
ਸੁਨੇ ਸਿੰਘ ਨੇ ਡੋਰ ਲੋਟਾ ਸੰਭਾਰਾ।
ਮਹਾਰਾਜ ਜੀ ਦੇ ਬਚਨ ਸੁਣ ਕੇ ਇੱਕ ਸਿੰਘ ਨੇ ਗੜਵਾ ਹੱਥ ਦੇ ਵਿਚ ਸੰਭਾਲਿਆ ਤੇ ਪਾਣੀ ਲੈਣ ਵਾਸਤੇ ਬੜੀ ਛੇਤੀ ਨਾਲ ਗਿਆ ਹੈ।
ਕਹਾਂ ਕੂਪ ਤੇ ਨੀਰ ਨੀਕੋ ਨਿਕਾਰਾ।
ਜਿੱਥੇ ਮਹਾਰਾਜ ਜੀ ਖੜੇ ਸਨ ਉਥੇ ਬਿਲਕੁਲ ਨੇੜੇ ਹੀ ਇੱਕ ਖੂਹ ਸੀ, ਉਸ ਖੂਹ ਦੇ ਵਿਚੋਂ ਸਿੱਖ ਨੇ ਜਾ ਕਰਕੇ ਉਹ ਗੜਵਾ ਜਿਹੜਾ ਪਾਣੀ ਦਾ ਸੀ ਉਹ ਭਰਿਆ ਹੈ।
ਗੁਰੂ ਕੋ ਦਿਓ ਆਨ ਲੀਨੋ ਤਦਾਈ।
ਔਰ ਪਾਣੀ ਖਿੱਚ ਕੇ ਖੂਹ ਦੇ ਵਿਚੋਂ ਕੱਢਿਆ ਲਿਆ ਕੇ, ਉਹ ਪਾਣੀ ਬੜਾ ਨਿਰਮਲ ਤੇ ਸਵੱਛ ਜਲ ਸੀ, ਠੰਡਾ ਜਲ ਸੀ, ਉਹ ਲਿਆ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਿੱਤਾ ਹੈ।
ਚੁਲੇ ਕੀਨ ਨੇਤੰ ਪਖਾਰੇ ਬਨਾਈ।
ਮਹਾਰਾਜ ਜੀ ਨੇ ਉਸ ਜਲ ਦੇ ਨਾਲ ਚੂੜਾ ਕੀਤਾ, ਉਹ ਜਲ ਛਕਿਆ ਵੀ ਹੈ, ਤੇ ਫਿਰ ਪਾਤਸ਼ਾਹ ਜੀ ਨੇ ਉਸ ਜਲ ਦੇ ਨਾਲ ਆਪਣੇ ਨੇਤਰਾਂ ਦੇ ਵਿਚ ਛਿੱਟੇ ਮਾਰਲੇ ਹਨ। ਮਿੱਟੀ ਉੱਡ ਕੇ ਨੇਤਰਾਂ ਵਿਚ ਪਈ ਹੋਈ ਸੀ ਰਸਤੇ ਦੀ, ਤੋ ਸਤਿਗੁਰਾਂ ਨੇ ਉਸ ਜਲ ਦੇ ਨਾਲ ਕੁਝ ਜਲ ਦੇ ਛਿੱਟੇ ਉਹ ਆਪਣੇ ਨੇਤਰਾਂ ਦੇ ਵਿਚ ਮਾਰੇ ਹਨ।
ਕਛੂ ਪਾਨ ਕੀ ਨੰਗ ਮਲੰਗਹੀਨ ਪਾਣੀ।
ਪਾਣੀ ਬੜਾ ਨਿਰਮਲ ਸੀ, ਸਾਫ਼ ਸੀ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜਲ ਕੁਝ ਛਕਿਆ ਵੀ ਹੈ।
ਉਤੇ ਸਿੰਘ ਸੰਗੀ ਜਿਨੇ ਚਾਹ ਠਾਨੀ।
ਔਰ ਜਿਹੜੇ ਨਾਲ ਦੇ ਸਤਿਗੁਰਾਂ ਦੇ ਸੰਗੀ ਸਿੰਘ ਸਨ ਉਹਨਾਂ ਨੂੰ ਵੀ ਇੱਛਾ ਸੀ ਪਾਣੀ ਪੀਣ ਦੀ, ਉਹ ਵੀ ਜੋ ਸਤਿਗੁਰਾਂ ਦੇ ਨਾਲ ਹੀ ਆਏ ਸਨ ਉਹਨਾਂ ਨੂੰ ਵੀ ਪਿਆਸ ਲੱਗੀ ਹੋਈ ਸੀ।
ਮੁਖੰ ਤੋਏ ਲੀਨਾ ਚਯੋ ਪਾਨ ਕੀਨਾ।
ਉਹਨਾਂ ਸਿੰਘਾਂ ਨੇ ਵੀ ਖੂਹ ਦੇ ਵਿਚੋਂ ਜਲ ਲਿਆ ਔਰ ਉਸ ਜਲ ਦੇ ਨਾਲ ਆਪਣੇ ਚਿਹਰੇ ਪਖਾਰੇ ਹਨ, ਆਪਣੇ ਮੁਖ ਧੋਏ ਹਨ।
ਜਲੇ ਫੇਰ ਆਗੇ ਜਹਾਂ ਪੰਥ ਚੀਨਾ।
ਔਰ ਜਲ ਛਕਿਆ ਵੀ ਹੈ ਸਿੰਘਾਂ ਨੇ, ਏਦਾਂ ਇੱਥੋਂ ਜਲ ਛਕ ਕੇ ਜਲ ਵਰਤ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੂਰ ਮਾਜਰੇ ਤੋਂ ਅੱਗੇ ਨੂੰ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਾਲੇ ਪਾਏ ਹਨ।
ਲਲਿਤ ਪਦ ਛੰਦ ਦਿੱਲੀ ਤੇ ਇੱਕ ਮਾਨਵ ਆਇਓ ਜਾਤ ਤੁਰਤ ਕੇ ਡੇਰੇ।
ਖਾਲਸਾ ਜੀ, ਜਦੋਂ ਮਹਾਰਾਜ ਜੀ ਚਮਕੌਰ ਸਾਹਿਬ ਨੂੰ ਜਾ ਰਹੇ ਸਨ ਤੇ ਉਧਰੋਂ ਦਿੱਲੀ ਵੱਲੋਂ ਇੱਕ ਵਿਅਕਤੀ ਆਇਆ, ਇੱਕ ਸੇਵਕ ਆਇਆ ਚੱਲ ਕੇ, ਜਿਹੜਾ ਦਿੱਲੀ ਤੋਂ ਚੱਲ ਕੇ ਮੁਸਲਮਾਨਾਂ ਦੇ ਡੇਰੇ ਖਵਾਜੇ ਖਿਜ਼ਰ ਖਾਨ ਨੂੰ ਖਬਰ ਦੇਣ ਲਈ ਜਾ ਰਿਹਾ ਸੀ। ਦਿੱਲੀ ਤੋਂ ਆਇਆ ਸੀ ਉਸ ਜਿਹੜਾ ਸੇਵਕ ਸੀ ਖਬਰ ਲੈ ਕੇ, ਔਰ ਉਹ ਖਵਾਜੇ ਖਿਜ਼ਰ ਖਾਨ ਦੇ ਡੇਰੇ ਤੇ ਖਬਰ ਦੇਣ ਲਈ ਜਾ ਰਿਹਾ ਸੀ।
ਸ੍ਰੀ ਗੁਰ ਸੰਗ ਮਿਲੇ ਉਹ ਕਰ ਬੰਧਨ ਪੂਜੇ ਉਹ ਸਿੰਘਨ ਹੇਰੇ।
ਤੇ ਉਹ ਸਰਕਾਰੀ ਨੌਕਰ ਸੀ ਪਰ ਗੁਰੂ ਘਰ ਤੇ ਵੀ ਸ਼ਰਧਾ ਰੱਖਦਾ ਸੀ, ਤੇ ਉਹਨੇ ਆਖਿਆ ਕਿ ਮੈਂ ਪਹਿਲਾਂ ਜਿਹੜੀ ਖਬਰ ਉਹਨਾਂ ਖਵਾਜੇ ਖਿਜਰ ਖਾਨ ਨੂੰ ਦੇਣੀ ਹੈ, ਪਹਿਲਾਂ ਸਤਿਗੁਰੂ ਜੀ ਮਿਲ ਗਏ ਨੇ ਤੇ ਉਹ ਖਬਰ ਪਹਿਲਾਂ ਮੈਂ ਗੁਰੂ ਸਾਹਿਬ ਨੂੰ ਦੇ ਦਿਆਂ। ਉਹ ਆਇਆ, ਉਹਨੇ ਆ ਕੇ ਪਹਿਲਾਂ ਸਿੰਘਾਂ ਦੇ ਨਾਲ ਮਿਲਾਪ ਕੀਤਾ, ਪਹਿਲਾਂ ਉਹ ਸਿੰਘਾਂ ਨੂੰ ਆ ਕੇ ਮਿਲਿਆ ਰਸਤੇ ਵਿਚ।
ਕਿਤ ਤੇ ਆਇਓ ਜਾਏ ਕਹਾਂ ਕੋ ਉਤਲਾਵਤ ਚੱਲ ਰਾਉ।
ਉਸ ਵੇਲੇ ਸਿੰਘਾਂ ਨੇ ਉਹਨੂੰ ਪੁੱਛਿਆ, ਹਾਂ ਭਾਈ ਤੂੰ ਕੌਣ ਹੈ, ਕਿਧਰੋਂ ਆਇਆ, ਚੱਲ ਕੇ ਕਿਸ ਰਸਤੇ ਜਾ ਰਿਹਾ, ਬੜੀ ਕਾਲ ਦੇ ਵਿਚ ਲੱਗਦਾ, ਬੜਾ ਕਾਲਾ ਤੇ ਉਤਾਵਲਾ ਲੱਗਦਾ ਹੈ।
ਸੁਣ ਕੇ ਸਭ ਤਿੰਨ ਸਕਲ ਬਤਾਈ ਜਾਉ ਤੁਰਤ ਦਲ ਮਾਉ।
ਸੁਣ ਕੇ ਉਹਨੇ ਆਪਣੇ ਸਾਰੇ ਆਉਣ ਦੀ ਖਬਰ ਦੱਸੀ ਵੀ ਕਿਉਂ ਉਤਾਵਲਾ ਹੋ ਕੇ ਜਾ ਰਿਹਾ, ਕਿਉਂ ਕਾਲੀ ਨਾਲ ਕਿੱਥੇ ਜਾ ਰਿਹਾ। ਕਹਿੰਦਾ ਜੀ ਜਿਹੜਾ ਅੱਗੇ ਤੁਰਕਾਂ ਦਾ ਦਲ ਹੈ ਗੁਰੂ ਜੀ ਤੇ ਹਮਲਾ ਕਰਕੇ ਬੈਠਾ ਹੋਇਆ, ਮੈਂ ਉਸ ਤੁਰਕਾਂ ਦੇ ਦਲ ਦੇ ਵਿਚ ਖਬਰ ਦੇਣ ਲਈ ਜਾ ਰਿਹਾ।
ਖਵਾਜ ਮਰਦ ਨੇ ਚਮੂ ਹਕਾਰੀ ਗੁਰ ਗੈਬੇ ਕੇ ਹੇਤੂ।
ਖਵਾਜੇ ਖਿਜਰ ਖਾਂ ਨੇ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਪਕੜਨ ਵਾਸਤੇ ਦਿੱਲੀ ਤੋਂ ਤਾਜ਼ੀ ਫੌਜ ਮੰਗਾਈ ਹੈ, ਨਵੀਂ ਫੌਜ। ਜਿਹੜੀ ਫੌਜ ਇੱਥੇ ਆ ਉਹ ਤਾਂ ਵੱਖਰੀ ਹੈ, ਜਿਹੜੀ ਫੌਜ ਹੁਣ ਤਾਜ਼ੀ ਜਿਹੜੀ ਨਵੀਂ ਫੌਜ ਮੰਗਾਈ ਹੈ ਖਵਾਜੇ ਖਿਜਰ ਖਾਂ ਨੇ ਦਿੱਲੀ ਤੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਕੜਨ ਵਾਸਤੇ।
ਸੋ ਦਸ ਲੱਖ ਆਏ ਅਸਵਾਰ ਆਨ ਮਿਲੋ ਦੇ ਉਪੇਤੂ।
ਉਹ ਫੌਜ ਹੁਣ 10 ਲੱਖ ਫੌਜ ਦਿੱਲੀ ਤੋਂ ਚੱਲ ਕੇ ਆਈ ਹੈ, ਉਹਨੇ ਆ ਕੇ ਹੁਣ ਖਵਾਜੇ ਖਿਜਰ ਖਾਂ ਨੂੰ ਮਿਲਣਾ ਤੇ ਗੁਰੂ ਜੀ ਤੇ ਹਮਲਾ ਕਰਨਾ। ਉਹੀ ਖਬਰ ਮੈਂ ਖਵਾਜੇ ਖਿਜਰ ਖਾਂ ਨੂੰ ਦੇਣ ਵਾਸਤੇ ਜਾ ਰਿਹਾ, ਰਸਤੇ ਵਿਚ ਤੁਸੀਂ ਮੈਨੂੰ ਮਿਲ ਗਏ ਹੋ, ਇਹ ਵੀ ਚੰਗਾ ਕਿ ਗੁਰੂ ਸਾਹਿਬ ਜੀ ਨੂੰ ਵੀ ਇਹਦਾ ਪਤਾ ਲੱਗ ਜਾਏ ਕਿ ਖਵਾਜੇ ਖਿਜਰ ਖਾਂ ਨੇ ਆਪਣੀ ਮਦਦ ਵਾਸਤੇ ਔਰ ਗੁਰੂ ਜੀ ਨੂੰ ਪਕੜਨ ਵਾਸਤੇ 10 ਲੱਖ ਨਵੀਂ ਫੌਜ ਦਿੱਲੀ ਤੋਂ ਮੰਗਾਈ ਹੈ, ਔਰ ਉਹ ਫੌਜ ਵੀ ਬਿਲਕੁਲ ਹੁਣ ਨੇੜੇ ਚਮਕੌਰ ਸਾਹਿਬ ਦੇ ਨੇੜੇ ਆ ਪਹੁੰਚੀ ਹੈ।
ਰਈ ਨਿਕਟ ਆਵਤ ਬੱਡ ਸੈਨਾ ਵਾਰ ਨ ਪਾਰ ਦਿਸੰਤਾ।
ਬੜੀ ਵੱਡੀ ਭਾਰੀ ਫੌਜ ਚੜ ਕੇ ਆ ਰਹੀ, 10 ਲੱਖ ਬੰਦਾ ਕੋਈ ਥੋੜਾ ਨਹੀਂ ਹੁੰਦਾ, 10 ਲੱਖ ਫੌਜ ਚੜ ਕੇ ਆ ਰਹੀ ਹੈ, ਜਿਨ੍ਹਾਂ ਦਾ ਨਾ ਉਰਲਾ ਕਿਨਾਰਾ ਦਿਸਦਾ ਨਾ ਪਾਰਲਾ ਕਿਨਾਰਾ ਦਿਸਦਾ ਹੈ, ਬੰਦੇ ਹੀ ਬੰਦੇ ਨਜ਼ਰ ਆਉਂਦੇ ਨੇ, ਸਿਪਾਹੀ ਸਿਪਾਹੀ ਨਜ਼ਰ ਆਉਂਦੇ ਹਨ।
ਅਨੇਕ ਨਿਸ਼ਾਨ ਅਨੇਕ ਨਗਾਰੇ ਜੋ ਸਮੁੰਦਰ ਉਮੰਡਤਾ।
ਉਹਨਾਂ ਦੇ ਨਾਲ ਅਨੇਕਾਂ ਨਗਾਰੇ ਵੱਜ ਰਹੇ ਨੇ, ਅਨੇਕਾਂ ਨਿਸ਼ਾਨ ਝੂਲ ਰਹੇ ਨੇ, ਏਦਾਂ ਉਮੜ ਕੇ ਆ ਰਹੇ ਨੇ ਮਾਨੋ ਜਿਵੇਂ ਸਮੁੰਦਰ ਉਛਲ ਕੇ ਆਉਂਦਾ ਹੋਵੇ, ਜਿਵੇਂ ਸਮੁੰਦਰ ਦੇ ਵਿਚ ਜਿਵੇਂ ਉਛਾਲਾ ਆਉਂਦਾ, ਸਮੁੰਦਰ ਦੇ ਸਮਾਨ ਉਛੜ ਕੇ ਉਹ ਸਾਰੀ ਫੌਜ ਚੜ ਕੇ ਆ ਰਹੀ ਹੈ।
ਕਨਕ ਪਨਕ ਸੁਨ ਕਰ ਸ਼੍ਰੀ ਸਤਿਗੁਰ ਚੌਂ ਦਿਸ਼ ਦ੍ਰਿਸ਼ਟ ਚਲਾਈ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਬਰ ਸੁਣੀ ਹੈ ਕਿ 10 ਲੱਖ ਫੌਜ ਸਾਡੇ ਨਾਲ ਲੜਨ ਲਈ ਆ ਰਹੀ ਹੈ, ਸਾਨੂੰ ਪਕੜਨ ਵਾਸਤੇ ਆ ਰਹੀ ਹੈ। ਇਹ ਖਬਰ ਜਦੋਂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀ ਹੈ ਕਿ ਉਧਰੋਂ ਪਿੱਛੋਂ ਵੀ ਫੌਜ ਆ ਰਹੀ ਸੀ ਖਿਜਰ ਖਾਂ ਦੀ, ਉਧਰ ਅੱਗੋਂ ਵੀ ਫੌਜ ਆ ਗਈ ਹੈ 10 ਲੱਖ, ਤੋ ਮਹਾਰਾਜ ਜੀ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਧਿਆਨ ਨਾਲ ਵੇਖਿਆ ਹੈ।
ਪਿੱਛੇ ਲੱਖੋਂ ਲਸ਼ਕਰ ਆਵਤ ਕਰ ਕਮਸਾਨ ਲੜਾਈ।
ਮਹਾਰਾਜ ਜੀ ਨੇ ਵੇਖਿਆ ਕਿ ਪਿਛਲੇ ਪਾਸਿਓਂ ਵੀ ਲੱਖਾਂ ਦੇ ਹਿਸਾਬ ਨਾਲ ਫੌਜਾਂ ਨੇ, ਪਹਾੜੀ ਰਾਜਿਆਂ ਦੀ ਫੌਜ ਹੈ, ਤੁਰਕਾਂ ਦੀ ਫੌਜ ਜਿਹੜੀ ਪਹਿਲਾਂ ਹੀ ਆਨੰਦਪੁਰ ਸਾਹਿਬ ਉਤਰੀ ਹੋਈ ਹੈ ਤਕਰੀਬਨ ਪਿਛਲੇ 8-9 ਮਹੀਨਿਆਂ ਤੋਂ, ਉਹ ਫੌਜ ਵੀ ਹੈ ਜਿਨ੍ਹਾਂ ਨਾਲ ਪਹਿਲਾਂ ਬੜਾ ਭਾਰੀ ਘਮਾਸਾਨ ਜੰਗ ਅਸੀਂ ਮਚਾ ਚੁੱਕੇ ਹਾਂ।
ਆਗੇ 10 ਲੱਖ ਕੀ ਸੁਧ ਸੁਣ ਕੇ ਚਿਤ ਮੈਂ ਕੀਨ ਵਿਚਾਰਾ।
ਹੁਣ 10 ਲੱਖ ਫੌਜ ਅੱਗੋਂ ਆ ਰਹੀ ਹੈ, ਹਮਲਾ ਕਰਕੇ ਨਵੀਂ ਫੌਜ ਦਿੱਲੀ ਤੋਂ ਚੜ ਕੇ ਆ ਗਈ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਚਿੱਤ ਦੇ ਵਿਚ ਇਸ ਗੱਲ ਦੀ ਵਿਚਾਰ ਕੀਤੀ ਹੈ।
ਹਿਤ ਲੜਬੇ ਕੇ ਸਭ ਚੱਲ ਆਏ ਜੇ ਨਾ ਲੜੇ ਇਸ ਬਾਰਾ।
ਮਹਾਰਾਜ ਜੀ ਸੋਚਦੇ ਨੇ, ਵਿਚਾਰ ਕਰਦੇ ਨੇ ਕਿ ਸਾਰੀਆਂ ਫੌਜਾਂ ਲੜਨ ਵਾਸਤੇ ਆ ਰਹੀਆਂ ਨੇ, 10 ਲੱਖ ਨਵੀਂ ਫੌਜ ਆ ਗਈ ਹੈ, ਜਿਹੜੀ ਪਹਿਲੀ ਫੌਜ ਆ ਪਿਛਲੇ ਪਾਸਿਓਂ ਉਹ ਵੀ ਆ ਰਹੀ ਹੈ, ਇਹ ਸਾਰੀ ਫੌਜ ਸਾਰੇ ਦੁਸ਼ਮਣ ਸਾਡੇ ਨਾਲ ਲੜਨ ਵਾਸਤੇ ਆ ਰਹੇ ਨੇ, ਤੇ ਜੇ ਹੁਣ ਅਸੀਂ ਇਹਨਾਂ ਦੇ ਨਾਲ ਲੜਾਈ ਨਾ ਕੀਤੀ, ਜੇ ਹੁਣ ਇਹਨਾਂ ਨਾਲ ਅਸੀਂ ਜੰਗ ਨਾ ਕੀਤਾ,
ਕਹਾਂ ਕਹੇਂਗੇ ਸ਼ਤਰੂ ਸਮੂਹ ਗੁਰ ਲੜਿਓ ਨੇ ਪਾਇਓ।
ਤੇਰੇ ਦੁਸ਼ਮਣ ਕੀ ਆਖਣਗੇ, ਇਹ ਸਾਰੇ ਦੁਸ਼ਮਣ ਆਖਣਗੇ ਕਿ ਗੁਰੂ ਜੀ ਸਾਡੇ ਨਾਲ ਲੜੇ ਨਹੀਂ, ਸਗੋਂ ਸਾਡੇ ਨਾਲ ਲੜਨ ਦੀ ਬਜਾਏ ਨੱਠ ਗਏ ਨੇ। ਏਦਾਂ ਹੀ ਸੋਚਣਗੇ ਨਾ ਫਿਰ, ਜੇ ਹੁਣ ਅਸੀਂ ਇਨ੍ਹਾਂ ਨਾਲ ਲੜਾਈ ਨਾ ਕੀਤੀ, ਇਹ ਲੜਨ ਆ ਰਹੇ ਨੇ, ਜੰਗ ਲੜਨ ਆ ਰਹੇ ਨੇ, ਤੇ ਜੇ ਅਸੀਂ ਇਨ੍ਹਾਂ ਨਾਲ ਜੰਗ ਨਾ ਕੀਤਾ, ਲੜਾਈ ਨਾ ਕੀਤੀ, ਤੇ ਦੁਸ਼ਮਣ ਕੀ ਆਖਣਗੇ? ਇਹ ਆਖਣਗੇ ਕਿ ਗੁਰੂ ਜੀ ਸਾਡੇ ਨਾਲ ਨਹੀਂ ਲੜ ਸਕੇ।
ਉਹ ਗੱਡ ਲੈ ਕਰ ਜੰਗ ਮਚਾਵੇ, ਹਿਮ ਸ਼੍ਰੀ ਪ੍ਰਭ ਕੋ ਪਾਇਓ।
ਕਹਿੰਦੇ ਹੁਣ ਤਾਂ ਕੋਈ ਛੋਟਾ ਜਿਹਾ ਕਿਲਾ ਵੇਖ ਕੇ, ਕੋਈ ਗੜੀ ਵੇਖ ਕੇ ਉਹਦੇ ਵਿਚ ਚੱਲ ਕੇ ਪ੍ਰਵੇਸ਼ ਕਰੀਏ, ਔਰ ਉਹਦੇ ਵਿਚ ਪ੍ਰਵੇਸ਼ ਕਰਕੇ ਇਨ੍ਹਾਂ ਦੁਸ਼ਮਣਾਂ ਨਾਲ ਜੰਗ ਕਰੀਏ, ਇਨ੍ਹਾਂ ਨਾਲ ਲੜਾਈ ਕੀਤੀ ਜਾਏ। ਹੁਣ ਇਥੋਂ ਨਿਕਲਣ ਦੀ ਬਜਾਏ ਇਨ੍ਹਾਂ ਨਾਲ ਯੁੱਧ ਕੀਤਾ ਜਾਏ, ਇਨ੍ਹਾਂ ਨੂੰ ਆਪਣੇ ਕਰੜੇ ਹੱਥ ਵਿਖਾਏ ਜਾਣ। ਏਦਾਂ ਇਹ ਖਿਆਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਨ ਨੂੰ ਭਾਇਆ ਹੈ।
ਗ੍ਰਾਮ ਨਾਮ ਚਮਕੌਰ ਜਿਸੀ ਕੋ ਥਲ ਉੱਚੇ ਪਰ ਹੇਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਚਮਕੌਰ ਸਾਹਿਬ ਦੇ ਨੇੜੇ ਆਏ। ਚਮਕੌਰ ਸਾਹਿਬ ਦਸਵੇਂ ਪਾਤਸ਼ਾਹ ਜੀ ਪਹਿਲਾਂ ਵੀ ਆਏ ਸਨ, ਅੱਜ ਦੂਸਰੀ ਵਾਰ ਮਹਾਰਾਜ ਜੀ ਚਮਕੌਰ ਨਾਮ ਕਿਸ ਨਗਰ ਦੇ ਕੋਲ ਆਏ, ਵੇਖਿਆ ਕਿ ਚਮਕੌਰ ਨਾਮ ਦਾ ਇਹ ਪਿੰਡ ਉੱਚੇ ਥਾਂ ਦੇ ਉੱਤੇ ਟਿੱਬੇ ਦੇ ਉੱਤੇ ਵਸਿਆ ਹੋਇਆ ਹੈ।
ਇਸ ਮੈਂ ਬਰ ਕਮ ਸਾਨ ਮਚਾਵੇ, ਲਸ਼ਕਰ ਹਤੇ ਕਨੇਰਾ।
ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇਸੇ ਨਗਰ ਦੇ ਵਿਚ ਪ੍ਰਵੇਸ਼ ਕਰਕੇ ਸਾਹਮਣੇ ਇਕ ਗੜੀ ਵੇਖੀ ਮਹਾਰਾਜ ਜੀ ਨੇ, ਕਿਲਾ ਉਹ ਬਣਿਆ ਹੋਇਆ ਉੱਚੇ ਥਾਂ ਤੇ ਟਿੱਬੇ ਤੇ ਬਣੀ ਹੋਈ ਸੀ ਗੜੀ, ਉਹ ਕਿਲਾ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਤੇ ਵੇਖ ਕੇ ਮਨ ਚ ਸੋਚਿਆ ਕਿ ਇਸੇ ਕਿਲੇ ਚ ਪ੍ਰਵੇਸ਼ ਕਰਕੇ ਦੁਸ਼ਮਣਾਂ ਨਾਲ ਜੰਗ ਕੀਤਾ ਜਾਏ, ਦੁਸ਼ਮਣਾਂ ਨਾਲ ਦੋ ਹੱਥ ਕੀਤੇ ਜਾਣ ਔਰ ਉਹਨਾਂ ਨੂੰ ਆਪਣੇ ਹੱਥ ਵਿਖਾਏ ਜਾਣ।
ਹੱਥ ਦਿਖਾਵੇ ਦੇਖੇ ਇਨਕੇ ਇਮ ਨਿਸ਼ਚੇ ਠਹਿਰਾਈ।
ਆਪਣੇ ਹੱਥ ਇਨ੍ਹਾਂ ਦੁਸ਼ਮਣਾਂ ਨੂੰ ਵਿਖਾਈਏ ਤੇ ਦੁਸ਼ਮਣਾਂ ਦੇ ਹੱਥ ਵੇਖੀਏ। ਏਦਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਹਿਰਦੇ ਵਿਚ ਨਿਸ਼ਚਾ ਕੀਤਾ ਹੈ।
ਛੋਰ ਚਲੇ ਕੇ ਬਾਤ ਨ ਆਚੀ ਪਿਖੇ ਮਲੇਛ ਲੜਾਈ।
ਜੇ ਅਸੀਂ ਇਹ ਜੰਗ ਦਾ ਮੈਦਾਨ ਛੱਡ ਕੇ ਚਲੇ ਜਾਵਾਂਗੇ ਤੇ ਇਹ ਗੱਲ ਚੰਗੀ ਨਹੀਂ। ਤੁਰਕਾਂ ਨੂੰ ਕਿਵੇਂ ਪਤਾ ਲੱਗੇਗਾ, ਜਿਹੜੀ ਆ ਨਵੀਂ ਫੌਜ 10 ਲੱਖ ਚੜ੍ਹ ਕੇ ਆਈ ਹੈ, ਇਨ੍ਹਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਖਾਲਸੇ ਦੇ ਹੱਥ ਕਿੰਨੇ ਕਰੜੇ ਹਨ? ਇਸ ਕਰਕੇ ਇਨ੍ਹਾਂ ਨੂੰ ਆਪਣੇ ਹੱਥ ਵਿਖਾਉਣੇ ਹੀ ਪੈਣਗੇ, ਇਨ੍ਹਾਂ ਨਾਲ ਲੜਾਈ ਕਰਨੀ ਹੀ ਪਵੇਗੀ।
ਹਿੰਦੂ ਪਹਾੜੀ ਧਰਮ ਬਿਨਾਸ਼ੀਓ ਤੁਰਕ ਸੋ ਬੇਈਮਾਨਾ।
ਪਹਿਲਾਂ ਇਨ੍ਹਾਂ ਪਹਾੜੀ ਹਿੰਦੂ ਰਾਜਿਆਂ ਨੇ ਆਪਣਾ ਧਰਮ ਵਿਨਾਸ਼ ਕੀਤਾ ਹੈ, ਹੁਣ ਇਹ ਤੁਰਕ ਬੇਈਮਾਨ ਹੋਏ ਨੇ, ਇਨ੍ਹਾਂ ਨੇ ਆਪਣਾ ਧਰਮ ਹਾਰਿਆ, ਆਪਣਾ ਇਮਾਨ ਹਾਰਿਆ ਹੈ।
ਇਨ ਕਰ ਮਨ ਤੇਜ ਕਟੈ ਰਿਪ ਡਾਰ ਸਮੂਲ ਪ੍ਰਹਾਨਾ।
ਇਨ੍ਹਾਂ ਕਰਮਾਂ ਕਰਕੇ ਹੀ ਇਨ੍ਹਾਂ ਦਾ ਤੇਜ ਘਟੇਗਾ। ਜਿਹੜੇ ਆ ਮਾੜੇ ਕਰਮ ਕਰ ਰਹੇ ਨੇ, ਆਪਣੀਆਂ ਕਸਮਾਂ ਖਾ ਕੇ ਕਸਮਾਂ ਤੋੜੀਆਂ ਨੇ ਇਨ੍ਹਾਂ ਨੇ, ਆ ਜਿਹੜੇ ਪਾਪ ਕਰਮ ਕਰ ਰਹੇ ਨੇ ਤੁਰਕ ਤੇ ਹਿੰਦੂ ਰਾਜੇ ਪਹਾੜੀ ਰਾਜੇ, ਇਨ੍ਹਾਂ ਕਰਮਾਂ ਕਰਕੇ ਇਨ੍ਹਾਂ ਦਾ ਤੇਜ ਘਟਣਾ ਹੈ ਔਰ ਇਨ੍ਹਾਂ ਮੁੱਢ ਡਾਲਾਂ ਸਮੇਤ ਨਾਸ ਹੋ ਜਾਣਗੇ। ਡਾਲ ਭਾਵ ਜਿਹੜੇ ਰਾਜੇ ਨੇ ਤੇ ਮੁੱਢ ਨੁਰੰਗਾ ਹੈ, ਇਨ੍ਹਾਂ ਦਾ ਨਾਸ ਹੋ ਜਾਵੇਗਾ।
ਇਮ ਵਿਚਾਰ ਪ੍ਰਭ ਸੋ ਮਗ ਛੋਰਾ ਚਲੇ ਠੋਰ ਚਮਕੌਰ।
ਏਦਾਂ ਦੀ ਵਿਚਾਰ ਕਰਕੇ ਮਹਾਰਾਜ ਜੀ ਨੇ ਛੇਤੀ ਨਾਲ ਪੈਂਡਾ ਤੈਅ ਕੀਤਾ ਤੇ ਬੂੜ ਮਾਜਰੇ ਤੋਂ ਚੱਲ ਕੇ ਬੜੀ ਛੇਤੀ ਨਾਲ ਮਹਾਰਾਜ ਜੀ ਚਮਕੌਰ ਸਾਹਿਬ ਦੇ ਨੇੜੇ ਆਏ ਹਨ।
ਉੱਚੇ ਥਲ ਪਰ ਗ੍ਰਾਮ ਪਿਖਿਓ ਸ਼ੁਭ ਨੈ ਸਮੀਪ ਕੋ ਔਰੰਗ।
ਵੇਖਿਆ ਕਿ ਚਮਕੌਰ ਸਾਹਿਬ ਪਿੰਡ ਬੜੇ ਉੱਚੇ ਥਾਂ ਤੇ ਵਸਿਆ ਹੋਇਆ ਹੈ, ਨੇੜੇ ਤੇੜੇ ਕੋਈ ਹੋਰ ਪਿੰਡ ਵੀ ਨਹੀਂ ਹੈ, ਉੱਚੇ ਥਾਂ ਤੇ ਵਸਿਆ ਹੋਇਆ ਪਿੰਡ ਹੈ ਚਮਕੌਰ ਸਾਹਿਬ, ਤੇ ਨੇੜੇ ਤੇੜੇ ਕੋਈ ਹੋਰ ਆਬਾਦੀ ਨਜ਼ਰ ਨਹੀਂ ਆਉਂਦੀ, ਕੋਈ ਹੋਰ ਨਗਰ ਨਜ਼ਰ ਨਹੀਂ ਆਉਂਦਾ।
ਕਰਨ ਕਰਾਵਨ ਸਭ ਬਿਦ ਸਮਰਥ ਕਰਨ ਹੁਤੋ ਜਿਮ ਕਾਜੰਗ।
ਅਸਲ ਵਿਚ ਸਤਿਗੁਰੂ ਜੀ ਕਰਨ ਕਰਾਵਨ ਹਾਰ ਨੇ, ਸਰਬ ਕਲਾ ਕਰਕੇ ਸਮਰੱਥ ਨੇ, ਜੋ ਕੰਮ ਮਹਾਰਾਜ ਜੀ ਨੇ ਕਰਨਾ ਹੈ ਉਹ ਇਸੇ ਜਗ੍ਹਾ ਤੇ ਕਰਨਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਉੱਤੇ ਭੇਟਾ ਭੇਟ ਕਰਨੀ ਹੈ, ਆਪਣੇ ਵੱਡੇ ਪੁੱਤਰਾਂ ਦੀ ਕਿਸ਼ਤ ਅਕਾਲ ਪੁਰਖ ਦੀ ਦਰਗਾਹ ਵਿਚ ਅਦਾ ਕਰਨੀ ਹੈ, ਕਹਿੰਦੇ ਉਹ ਕੰਮ ਇਸੇ ਜਗ੍ਹਾ ਤੇ ਹੋਣਾ ਸੀ। ਇਹ ਕਰਨ ਕਰਾਵਨ ਹਾਰ ਸਮਰੱਥ ਸਤਿਗੁਰੂ ਜੀ ਜਾਣੀ ਜਾਣ ਜਾਣਦੇ ਹਨ।
ਕਥਾ ਬਨਾਓ ਬਨਾਵਤ ਜੈ ਕੇ ਗਮ ਨੇ ਸੰਗ ਸਮਾਜੰ।
ਜੋ ਸਤਿਗੁਰੂ ਜੀ ਨੇ ਕਰਨਾ ਹੈ ਉਸੇ ਤਰ੍ਹਾਂ ਦਾ ਬਣਾਓ ਮਹਾਰਾਜ ਜੀ, ਉਸੇ ਵਕਤ ਬਣਾ ਲੈਂਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਿੱਥੇ ਕਿੱਥੇ ਜਾਂਦੇ ਨੇ ਨਾਲ ਉਸੇ ਤਰ੍ਹਾਂ ਦਾ ਸਮਾਜ ਪਹੁੰਚ ਜਾਂਦਾ। ਜਿਸ ਤਰ੍ਹਾਂ ਦੀ ਬਣਾਵਟ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਣਾਉਣੀ ਹੁੰਦੀ ਹੈ, ਜਿਸ ਤਰ੍ਹਾਂ ਦੀ ਰਚਨਾ ਰਚਨੀ ਹੁੰਦੀ ਹੈ, ਉਸੇ ਤਰ੍ਹਾਂ ਦਾ ਮਟੀਰੀਅਲ, ਉਸੇ ਤਰ੍ਹਾਂ ਦਾ ਵਸਤੂਆਂ, ਉਸੇ ਤਰ੍ਹਾਂ ਦਾ ਸਮਾਜ ਉੱਥੇ ਆ ਪਹੁੰਚਦਾ ਹੈ।
ਪਹੁੰਚੇ ਗ੍ਰਾਮ ਦੱਛਣੀ ਦਿਸ਼ ਮੈਂ ਤਹਾਂ ਬਾਗ ਸ਼ੁਭ ਹੇਰਾ।
ਚਮਕੌਰ ਸਾਹਿਬ ਦੀ ਜਿਹੜੀ ਦੱਖਣੀ ਬਾਈ ਹੈ, ਦੱਖਣ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਗਏ ਹਨ। ਉਥੇ ਇਕ ਸੁੰਦਰ ਬਾਗ ਬਣਿਆ ਹੋਇਆ ਸੀ, ਉਸ ਬਾਗ ਵਿਚ ਮਹਾਰਾਜ ਗੁਰੂ ਕਲਗੀਧਰ ਜੀ ਜਾ ਕੇ ਉਤਰੇ ਹਨ।
ਸਿੰਘਨ ਸਹਿਤ ਬਰੇ ਤਿਸ ਅੰਤਰ ਉਤਰੇ ਕੀਨਸ ਡੇਰਾ।
ਮਹਾਰਾਜ ਜੀ ਸਿੰਘਾਂ ਸਮੇਤ ਉਸ ਬਾਗ ਦੇ ਵਿਚ ਜਾ ਕੇ ਪ੍ਰਵੇਸ਼ ਕੀਤਾ ਹੈ, ਔਰ ਆਪਣੇ ਘੋੜਿਆਂ ਤੋਂ ਸਾਰੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਤ ਉਤਰੇ ਹਨ।
ਜੋ ਖੱਚਰ ਤੀਰਨ ਸੰਗ ਲਾਦੀ ਖਰੀ ਕਰੀ ਤਿਸ ਥਾਨਾ।
ਜਿਹੜੀ ਖੱਚਰ ਖਪਰੇ ਤੀਰਾਂ ਦੇ ਨਾਲ ਲੱਦੀ ਹੋਈ ਸੀ, ਉਹ ਖੱਚਰ ਵੀ ਮਹਾਰਾਜ ਜੀ ਨੇ ਆਪਣੇ ਨੇੜੇ ਹੀ ਖੜੀ ਕੀਤੀ ਹੈ। ਆਪ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਸ ਬਾਗ ਵਿਚ ਬਗੀਚੇ ਚ ਉਤਰੇ ਹਨ।
ਨਿਕਟ ਤੁਰੰਗਮ ਠਾਂਡੋ ਕੀਨਸ ਕਰ ਕਾਜੇ ਬਲਵਾਨਾ।
ਮਹਾਰਾਜ ਜੀ ਨੇ ਨੇੜੇ ਹੀ ਡੇਰਾ ਕੀਤਾ ਹੈ, ਘੋੜਾ ਵੀ ਆਪਣਾ ਲਾਗੇ ਹੀ ਖੜਾ ਕੀਤਾ ਹੈ, ਕਿਉਂਕਿ ਫੌਜ ਆ ਰਹੀ ਹੈ, ਕਮਰ ਕੱਸਾ ਰੱਖਿਆ, ਤਿਆਰ ਬਰ ਤਿਆਰ ਰਹੇ ਨੇ, ਘੋੜੇ ਨੂੰ ਵੀ ਕਾਜੇ ਸਹਿਤ ਹੀ ਰੱਖਿਆ ਹੈ।
ਅਪਰ ਸਰਬਈ ਉਤਰੇ ਪੱਟ ਬਰ ਫਰਕ ਫਰਕ ਕਰ ਬੈਸੇ।
ਬਾਕੀ ਹੋਰ ਵੀ ਜਿੰਨੇ ਸੂਰਮੇ ਸਨ ਸਾਰੇ ਸਿੰਘ ਮਹਾਰਾਜ ਜੀ ਦੇ ਨਾਲ ਘੋੜਿਆਂ ਤੋਂ ਥੱਲੇ ਉਤਰੇ ਨੇ, ਫਰਕ ਕਰ ਕਰਕੇ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਹੈ ਬਾਗ ਵਿਚ, ਉਥੇ ਉਥੇ ਸਾਰੇ ਸਿੰਘਾਂ ਨੇ ਡੇਰੇ ਕਰ ਲਏ ਹਨ।
ਊਚ ਮਜਾਜ ਬਿਨਾ ਰੁੱਖ ਪਿੱਖ ਕਰ ਤਰਨ ਤਰਨ ਹੋਏ ਜੈਸੇ।
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ ਬੜਾ ਉੱਚਾ ਹੈ, ਔਰ ਗਰੀਬਨਵਾਜ ਪਾਤਸ਼ਾਹ ਦੇ ਚਿਹਰੇ ਤੇ ਇਸ ਤਰ੍ਹਾਂ ਪ੍ਰਕਾਸ਼ ਹੈ ਖਾਲਸਾ ਜੀ, ਜਿਵੇਂ ਆਕਾਸ਼ ਵਿਚ ਚੜਿਆ ਹੋਇਆ ਸਵੇਰੇ ਸੂਰਜ ਚੜਦਾ ਹੈ ਤੇ ਚੜੇ ਹੋਏ ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਐਸੇ ਨਵੇਂ ਜਵਾਨ ਸੂਰਜ। ਸੂਰਜ ਜਵਾਨ ਕਦੋਂ ਹੁੰਦਾ? ਦੁਪਹਿਰ ਦੇ ਸਮੇਂ। ਕਹਿੰਦੇ ਜਦੋਂ ਸੂਰਜ ਤਰਨ ਜਵਾਨ ਜਵਾਨੀ ਦੇ ਜੋਬਨ ਦੇ ਸਮੇਂ ਤੇ ਆਉਂਦਾ ਹੈ, ਜਿਵੇਂ ਉਹਦਾ ਪ੍ਰਕਾਸ਼ ਹੁੰਦਾ ਹੈ, ਐਸਾ ਪ੍ਰਕਾਸ਼ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਚਿਹਰੇ ਤੇ ਨਜ਼ਰ ਆ ਰਿਹਾ।
ਹੋਏ ਨਾ ਸਕੇ ਸਮੀਪ ਸਿੰਘ ਕੋ ਕਹਿਣ ਸ਼ਕਤ ਕਿਸ ਮਾਈ।
ਮਹਾਰਾਜ ਜੀ ਦਾ ਇੰਨਾ ਪ੍ਰਤਾਪ ਹੈ ਕਿ ਡਰ ਦੇ ਨਾਲ ਕੋਈ ਸਿੰਘ ਮਹਾਰਾਜ ਜੀ ਦੇ ਨੇੜੇ ਨਹੀਂ ਹੋ ਸਕਦਾ, ਸਾਰੇ ਸਿੰਘ ਦੂਰ ਦੂਰ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਨਾ ਪ੍ਰਤਾਪ ਹੈ ਕਿ ਡਰ ਦੇ ਨਾਲ ਕੋਈ ਸਿੰਘ ਮਹਾਰਾਜ ਜੀ ਨੂੰ ਕੁਝ ਵੀ ਨਹੀਂ ਕਹਿ ਸਕਦਾ।
ਤੁਰ ਨਰੀਚ ਦਰਸ਼ਨ ਤਿਸ ਛਿਨ ਮੈਂ ਮੌਨ ਤਰੇ ਕਾਮ ਨਾਈ।
ਮਹਾਰਾਜ ਜੀ ਦੇ ਦੁਰ ਨਰੀਚ ਪ੍ਰਤਾਪੀ ਦਰਸ਼ਨ ਜਿਹੜੇ ਨੇ ਉਹ ਸਿੱਖ ਕਰ ਰਹੇ ਨੇ, ਔਰ ਮਹਾਰਾਜ ਜੀ ਦੇ ਦੀਦਾਰ ਕਰਕੇ ਬੜੇ ਆਨੰਦ ਦੇ ਨਾਲ ਦੂਰ ਦੂਰ ਫਰਕ ਦੇ ਨਾਲ ਬੈਠੇ ਹੋਏ ਹਨ।
ਜਟਾ ਜਟਤ ਜਰਾਵ ਜਵਾਹਰ ਜਾਹਰ ਜਗਮਗ ਜਗਮਗ ਜੋਤੀ।
ਸਤਿਗੁਰੂ ਜੀ ਵੀ ਚੁੱਪ ਕਰਕੇ ਬੈਠੇ ਨੇ, ਬਾਕੀ ਸਿੰਘ ਵੀ ਸਾਰੇ ਸ਼ਾਂਤ ਹੋ ਕੇ ਚੁੱਪ ਕਰਕੇ ਬੈਠੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਉੱਤੇ ਬੜੇ ਬੜੇ ਸੁੰਦਰ ਰਤਨ ਜੜੇ ਹੋਏ, ਸੀਸ ਉੱਤੇ ਬੜੀ ਸੁੰਦਰ ਕਲਗੀ ਜੜੀ ਹੋਈ ਹੈ।
ਕੁੰਡਲ ਕਰਨ ਕਰਨ ਕਲ ਕੰਕਨ ਮਾਲ ਵਿਸਾਲ ਸੁਮੋਤੀ।
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਬੜੀ ਸੁੰਦਰ ਕਲਗੀ ਝੂਲ ਰਹੀ ਹੈ, ਔਰ ਬੜੇ ਕੀਮਤੀ ਜਵਾਹਰਾਤ ਜਗਮਗ ਜਗਮਗ ਕਰ ਰਹੇ ਨੇ, ਕੰਨਾਂ ਵਿਚ ਕੁੰਡਲ ਵੀ ਪਾਏ ਸੋਭਨੀਕ ਹੋ ਰਹੇ ਨੇ, ਗਲ ਵਿਚ ਮੋਤੀਆਂ ਦੀ ਮਾਲਾ ਪਾਈ ਹੋਈ ਹੈ।
ਜਿਹਦਾ ਜਟਤ ਸ਼ੁਭ ਰਤਨ ਅਨੇਕ ਬਿਦ ਕਲਗੀ ਝੂਲਤ ਉਤੰਗੀ।
ਇਸ ਉੱਤੇ ਜਗ੍ਹਾ ਲੱਗੀ ਹੋਈ ਹੈ ਦਸਤਾਰ ਦੇ ਉੱਤੇ, ਔਰ ਜਗ੍ਹਾ ਵਿਚ ਕੀਮਤੀ ਹੀਰੇ ਤੇ ਨਗ ਜੜੇ ਹੋਏ, ਔਰ ਵਿਚ ਬੜੀ ਸੁੰਦਰ ਕਲਗੀ ਝੂਲ ਰਹੀ ਹੈ, ਉਸ ਕਲਗੀ ਦੇ ਵਿਚ ਵੀ ਬੜਾ ਕੀਮਤੀ ਹੀਰਾ ਜੜਿਆ ਹੋਇਆ ਪ੍ਰਕਾਸ਼ਮਾਨ ਹੋ ਰਿਹਾ।
ਨਵ ਰਤਨੇ ਜਨ ਮਿਸ ਕਰ ਤਨ ਕੋ ਨਵ ਗ੍ਰਹਿ ਗੁਰ ਪੁੱਜ ਸੰਗੀ।
ਸਤਿਗੁਰਾਂ ਦੇ ਡੋਲਿਆਂ ਦੇ ਨਾਲ ਨਵ ਰਤਨ ਬਹੂਟਿਆਂ ਦੇ ਰੂਪ ਚ ਵਧੇ ਹੋਏ, ਕਹਿੰਦੇ ਉਹ ਨੌ ਰਤਨ ਨਹੀਂ ਹਨ, ਮਾਨੋ ਨੌ ਗ੍ਰਹਿ ਨੇ, ਜਿਹੜੇ ਨੌ ਰਤਨਾਂ ਦਾ ਰੂਪ ਧਾਰਨ ਕਰਕੇ ਮਹਾਰਾਜ ਗੁਰੂ ਕਲਗੀਧਰ ਦੇ ਅੰਗਾਂ ਨਾਲ ਲੱਗੇ ਹੋਏ ਆਪਣੇ ਆਪ ਨੂੰ ਸਫਲਿਆਂ ਜਾਣ ਰਹੇ ਨੇ, ਸਫਲਿਆਂ ਕਰ ਰਹੇ ਨੇ।
ਸਬਜ ਸਰਾਸਨ ਸੁੰਦਰ ਸਾਜਿਓ ਸਵਰਨ ਸਵਰਨ ਗੋਸ਼ੇ।
ਮਹਾਰਾਜ ਜੀ ਦਾ ਸ਼ਬਜ ਰੰਗ ਦਾ ਹਰੇ ਰੰਗ ਦੀ ਕਮਾਨ ਹੈ ਔਰ ਉਹਦੇ ਸੋਨੇ ਦੇ ਦੋ ਗੋਸ਼ੇ ਨੇ, ਜਿਹੜੇ ਦੋ ਸਿਰੇ ਨੇ ਉਹ ਸੋਨੇ ਦੇ ਹਨ, ਜਿੱਥੇ ਮੁੱਠਾ ਪਕੜਦੇ ਨੇ ਉਹ ਵੀ ਸੋਨੇ ਦਾ ਹੈ।
ਆਯੁਤ ਨਿਠੁਰ ਪੀਨ ਕਰ ਧਰ ਕਰ ਤੁਰਕ ਅਰਨ ਪਰ ਰੋਸੇ।
ਔਰ ਬੜਾ ਕਠੋਰ ਧਨਕ ਹੈ, ਚੌੜੀ ਫੱਟੀ ਵਾਲਾ ਧਨਕ ਹੈ, ਜਿਹੜਾ ਰੋਸ ਦੇ ਨਾਲ ਮਹਾਰਾਜ ਜੀ ਤੁਰਕਾਂ ਦੇ ਉੱਤੇ ਸਿੱਧਾ ਕਰਕੇ ਤੀਰ ਖਿੱਚ ਕੇ ਇਸ ਧਨਕ ਨਾਲ ਚਲਾਉਂਦੇ ਹਨ।
ਕਸਿਓ ਨਿਖੰਗ ਖਤੰਗ ਸੰਗ ਪਰ ਖਪਰੇ ਖਰੇ ਪੁਲਾਦੀ।
ਔਰ ਪੁਲਾਦ ਦੇ ਜਿਹੜੇ ਖਪਰੇ ਚਾਰ ਚਾਰ ਉਂਗਲ ਚੌੜੇ ਤੀਰ ਨੇ ਉਹ ਮਹਾਰਾਜ ਜੀ ਨੇ ਆਪਣੇ ਪੱਥੇ ਵਿਚ ਭਰੇ ਹੋਏ ਤੇ ਪੱਥੇ ਵਿਚ ਭਰ ਕੇ ਉਹ ਪੱਥਾ ਮਹਾਰਾਜ ਜੀ ਨੇ ਆਪਣੇ ਤਨ ਤੇ ਸਰੀਰ ਦੇ ਉੱਤੇ ਸਜਾਇਆ ਹੋਇਆ।
ਪੀਛਨ ਪੀਛਨ ਪੀਨ ਕਾਨ ਜਿਨ ਬੜੇ ਕਿਤਕ ਮਰ ਜਾਦੀ।
ਬੜੇ ਤਿੱਖੇ ਤੇ ਬੜੇ ਭਿਆਨਕ ਬੜੀਆਂ ਮਜ਼ਬੂਤ ਕਾਨੀਆਂ ਵਾਲੇ ਤੀਰ ਨੇ, ਜਿਨ੍ਹਾਂ ਦੀਆਂ ਕਾਨੀਆਂ ਵੀ ਬੜੀਆਂ ਮਜ਼ਬੂਤ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਡੇ ਭਾਰੀ ਮਰਿਆਦੀ ਵੀ ਹਨ, ਕਈ ਦਰਮਿਆਨੇ ਤੀਰ ਵੀ ਹਨ।
ਇੱਕ ਤੋਲਾ ਕੰਚਨ ਇੱਕ ਸਰ ਕੋ ਪਰ ਦੀਰਘ ਦਰਸਾਏ।
ਮਹਾਰਾਜ ਸੱਚੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਵੀ ਨੇ, ਤੀਰਾਂ ਨਾਲ ਵੀ ਦਇਆ ਵੰਡਦੇ ਨੇ। ਜਿੰਨੇ ਤੀਰ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ, ਹਰ ਇੱਕ ਤੀਰ ਦੇ ਨਾਲ ਇੱਕ ਇੱਕ ਤੋਲਾ ਸੋਨਾ ਲੱਗਾ ਹੋਇਆ, ਇੱਕ ਇੱਕ ਤੋਲਾ ਸੋਨਾ ਸਾਰੇ ਤੀਰਾਂ ਦੇ ਨਾਲ ਜੜਿਆ ਹੋਇਆ ਔਰ ਬੜੇ ਬੜੇ ਦੀਰਘੋ ਤੀਰ ਨਜ਼ਰ ਆਉਂਦੇ ਹਨ।
ਚੰਦਰ ਹਾਸ ਦਿਸ਼ ਦੂਸਰ ਦੀਪਤ ਕੰਚਨ ਮੁਸ਼ਟ ਜਰਾਏ।
ਮਹਾਰਾਜ ਜੀ ਦੇ ਖੱਬੇ ਪਾਸੇ ਗਾਤਰੇ ਵਿਚ ਤੇਗ ਸੋਭ ਰਹੀ ਹੈ ਔਰ ਉਸ ਤੇਗ ਦਾ ਸੋਨੇ ਦਾ ਮੁੱਠਾ ਪ੍ਰਕਾਸ਼ ਰਿਹਾ, ਉਸ ਮੁੱਠੇ ਵਿਚ ਬੜੇ ਬੜੇ ਕੀਮਤੀ ਨਗ ਤੇ ਹੀਰੇ ਜੜੇ ਹੋਏ ਹਨ।
ਕੇਤਕ ਬਾਨ ਪਾਨ ਮੈਂ ਲੈ ਕਰ ਉਪਰ ਮੁਖੀ ਟਿਕਾਈ।
ਔਰ ਕਈ ਤੀਰ ਮਹਾਰਾਜ ਜੀ ਨੇ ਆਪਣੇ ਹੱਥਾਂ ਵਿਚ ਵੀ ਫੜੇ ਹੋਏ, ਮੁੱਠ ਭਰ ਕੇ ਤੀਰਾਂ ਦੀ ਹੱਥਾਂ ਵਿਚ ਵੀ ਪਕੜੀ ਹੋਈ ਹੈ ਔਰ ਉਹ ਤੀਰਾਂ ਦੀਆਂ ਜਿਹੜੀਆਂ ਮੁਖੀਆਂ ਨੇ ਮਹਾਰਾਜ ਜੀ ਨੇ ਉਹ ਥੱਲੇ ਜ਼ਮੀਨ ਦੇ ਉੱਤੇ ਟਿਕਾਈਆਂ ਹੋਈਆਂ ਨੇ, ਬੈਠੇ ਹੋਏ ਨੇ।
ਉਹ ਕਨ ਪਰ ਕਰ ਜੁੱਤ ਸਿਰ ਧਰ ਕਰ ਫਿਰ ਤਰਵਰ ਤਰ ਥਾਈ।
ਮਹਾਰਾਜ ਜੀ ਨੇ ਉਹ ਤੀਰਾਂ ਦੀ ਮੁਖੀਆਂ ਜਿਹੜੀਆਂ ਨੇ ਉਹ ਥੱਲੇ ਲਟਕਾਈਆਂ ਹੋਈਆਂ, ਉੱਤੇ ਬਾਗੜਾਂ ਦੇ ਉੱਤੇ ਹੱਥ ਰੱਖ ਕੇ ਨਾ ਉੱਤੇ ਮਹਾਰਾਜ ਜੀ ਨੇ ਆਪਣਾ ਸਿਰ ਟਿਕਾਇਆ ਹੋਇਆ ਔਰ ਜ਼ਮੀਨ ਵੱਲ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਗਹਿਰੀ ਸੋਚ ਵਿਚ ਸੋਚ ਕਰ ਰਹੇ ਹਨ, ਵਿਚਾਰ ਕਰ ਰਹੇ ਹਨ।
ਕਰਤ ਜੁੱਧ ਕ੍ਰੋਧ ਤ੍ਰਿਪ ਬਦ ਕਰ ਲਰਤ ਸਿੰਘ ਸਭ ਮਾਰੇ।
ਮਹਾਰਾਜ ਜੀ ਵੇਖ ਰਹੇ ਨੇ ਕਿ ਬਹੁਤ ਸਾਰੇ ਸਿੰਘ ਯੁੱਧ ਕਰਕੇ ਬੜੇ ਕ੍ਰੋਧ ਦੇ ਨਾਲ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨਾਲ ਲੜ ਕੇ ਮਾਰੇ ਗਏ ਨੇ, ਸ਼ਹੀਦ ਹੋ ਗਏ ਹਨ।
ਤਿੰਨ ਮੈਂ ਤੇ ਬਚ ਪੰਜ ਸਿੰਘ ਪਟੇ ਆਏ ਚਲੇ ਪਿਛਾਰੇ।
ਜਿਹੜੇ ਸਿੰਘ ਪਿੱਛੇ ਲੜ ਕੇ ਸ਼ਹੀਦ ਹੋ ਗਏ ਨੇ ਉਹਨਾਂ ਵਿਚੋਂ ਪੰਜ ਕੁ ਸਿੰਘ ਜਿਹੜੇ ਜ਼ਖਮੀ ਹਾਲਤ ਦੇ ਵਿਚ ਚੱਲ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਕੋਲ ਆ ਪਹੁੰਚੇ ਹਨ।
ਭਾਵ ਲਗੇ ਬੋ ਸ਼੍ਰੋਣਤ ਨਿਚੁਰਤ ਤੀਜੇ ਚੀਰ ਸਰੀਰਾ।
ਜ਼ਖਮੀ ਹਾਲਤ ਵਿਚ ਸਿੰਘ ਨੇ ਪੰਜ ਜਿਹੜੇ ਉਥੋਂ ਪਿੱਛੋਂ ਬਚ ਕੇ ਆਏ ਨੇ ਜੰਗ ਦੇ ਵਿਚੋਂ ਮਹਾਰਾਜ ਜੀ ਦੇ ਤੱਕ, ਇਨ੍ਹਾਂ ਦੇ ਸਰੀਰ ਤੇ ਪਾਏ ਹੋਏ ਕੱਪੜੇ ਲਹੂ ਦੇ ਨਾਲ ਨਿਚੜ ਰਹੇ ਨੇ, ਸਰੀਰ ਜ਼ਖਮੀ ਹੈ ਇਨ੍ਹਾਂ ਦਾ, ਅਨੇਕਾਂ ਪ੍ਰਕਾਰ ਦੇ ਸ਼ਸਤਰ ਇਨ੍ਹਾਂ ਸਿੰਘਾਂ ਦੇ ਸਰੀਰਾਂ ਤੇ ਲੱਗੇ ਹੋਏ ਹਨ।
ਗੁਰ ਬਲ ਤੇ ਚਲ ਦਲ ਖਲ ਦਲ ਮਲ ਖਲ ਪਲ ਤੇ ਤੀਰ ਖਲ ਬਲ ਤੇ ਤਰ ਤੀਰਾ।
ਔਰ ਸਤਿਗੁਰੂ ਜੀ ਦੇ ਬਲ ਦੇ ਨਾਲ ਚੱਲ ਕੇ ਆਏ ਨੇ ਅਨੇਕਾਂ ਮੂਰਖਾਂ ਦੇ ਦਲਾਂ ਨੂੰ ਮਲਦਿਆਂ ਹੋਇਆ ਔਰ ਮਹਾਨ ਧੀਰਜ ਧਾਰਨ ਕਰਕੇ ਚਲਦਿਆਂ ਚਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੱਕ ਆ ਪਹੁੰਚੇ ਹਨ।
ਨਮੋ ਕੀਨ ਸਿਰ ਨਮਰੀ ਹੋਏ ਕੈ ਉਨ ਗੁਰ ਫਤਿਹ ਬੁਲਾਈ।
ਇਹ ਪੰਜੇ ਸਿੰਘ ਬਾਗ ਵਿਚ ਮਹਾਰਾਜ ਜੀ ਜਿੱਥੇ ਉਤਰੇ ਸੀ ਉਥੇ ਆ ਗਏ। ਇਨ੍ਹਾਂ ਪੰਜਾਂ ਨੇ ਆ ਕੇ ਪਹਿਲਾਂ ਮਹਾਰਾਜ ਗੁਰੂ ਕਲਗੀਧਰ ਨੂੰ ਮੱਥਾ ਟੇਕਿਆ, ਨਮਸਕਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਂ ਸਿੰਘਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੱਜ ਕੇ ਫਤਿਹ ਬੁਲਾਈ ਹੈ।
ਸ੍ਰੀ ਪ੍ਰਭ ਸੁਣੋ ਰੋਕ ਤੇ ਲਸ਼ਕਰ सिंह लरे समुदाई
और बेनती करके सतगुरु जी नूं पिछे जिहड़ा जंग दा माहौल सी उह दसण लगे ने। कहण लगे सच्चे पातशाह सुनो, लश्कर नूं रोकदियां होया दुश्मना दा दल वधदा आ रहा सी और उस दल नूं रोकदियां होया आप जी दे सिंह बहादुर योधे सारे जंग दे मैदान विच बड़ी बहादुरी नाल लड़े हन।
पूरब उदे सिंह रण करके हते हजारों खोटे
भाई टिब्बी दे उत्ते भाई साहब भाई उदे सिंह जी ने बड़ी बहादुरी नाल जंग कीता है और एक नहीं दो नहीं हजारा खोटे तुरक ते पहाड़िए जंग दे मैदान विच भाई उदे सिंह जी ने लड़के मारे हन।
उज सिंगन सन प्राण अंत पा अटक छुटे मत मोटे
और कुछ सिंह उत्थे नाल अटक के जंग दे मैदान दे विच शहीद हो गए ने और अनेकां ने उत्थे जंग दे मैदान विच लड़ के शहीदियां पा लईयां हन ते मोटी मत वाले तुरकां ने अगो जो जो भी अटकारा कीता उन्हां अटकारियां नूं ओह अटकारा छुट गया।
बहुर अजीत सिंह जी लड़ते सने सने चल आए
बाबा अजीत सिंह जी भी बड़ी बहादुरी नाल लड़े ओ भी उत्थों लड़दियां लड़दियां सहजे सहजे चल के तुहाडे तक आए हन।
बीस कोस लो बाजी बीरन परे मरे छित छाए
महाराज आनंदपुर साहब तो लैके इत्थे तक वी को तक लोथां ही लोथां खिंडियां नजर आ रही ने। घोड़े अनेकां सूरमे ओ जंग दे मैदान विच मरे हुए नजर आ रहे ने। वी को तक जंग दे मैदान विच महाराज जी लाशां ही लाशां नजर आ रही हन।
तुरक पहाड़ी सिंह संगई श्रोणत भूम पसारा
अनेकां तुरक अनेकां पहाड़िए जंग दे मैदान विच मारे पए ने। अनेकां सिंह महाराज उन्हां पहाड़ियां ते तुरकां नाल लड़दियां लड़दियां शहीदियां पा के जंग दे मैदान विच रण भूमि विच सदा दी नींदे सौ गए हन।
लाल निहाली जन विछाए कर परगे श्रम निरवारा
एदां जमीन दे उत्ते सौ गए ने तुहाडे सूरमे बहादुर अनेकां योधे सिंह। कहिंदे मानो जिवें लाल रंग दी रजाई अपने शरीरां ते लै के सदा वास्ते सौ गए होण। भाव लाल रंग दी जमीन सी शरीर उन्हां दे लाल रंग दे होए ने खून दे नाल मानो लाल रंग दियां रजाइयां लै के निहालियां लै के अपने शरीरां उत्ते सदा वास्ते सौ गए ने।
सगरे सिंह जे गड ते निकसे लर लर कर तन छोरा
महाराज जिन्ने सिंह तुहाडे नाल किले दे विचों निकले सन सारे विचों बहुते ज्यादा जेड़े ने ਉਹ ਲੜ ਲੜ ਕੇ ਜੰਗ ਦੇ ਮੈਦਾਨ ਚ ਆਪਣੇ ਪ੍ਰਾਣ ਤਿਆਗ ਗਏ ਨੇ ਸ਼ਹੀਦੀਆਂ ਪਾ ਗਏ ਨੇ।
ਹਮ ਪੰਚੋ ਅਰ ਸਨ ਲੜ ਲੜ ਕਰ ਪਹੁੰਚੇ ਤੁਮਰੀ ਔਰਾ
ਅਸੀਂ ਵੀ ਪੰਜੇ ਸਿੰਘ ਲੜਦਿਆਂ ਲੜਦਿਆਂ ਦੁਸ਼ਮਣਾਂ ਦੇ ਨਾਲ ਜੂਝਦਿਆਂ ਹੋਇਆ ਉਹਨਾਂ ਦੇ ਵਿਚੋਂ ਦੇ ਨਿਕਲ ਕੇ ਚੱਲ ਕੇ ਤੁਹਾਡੇ ਕੋਲ ਇੱਥੇ ਮਹਾਰਾਜ ਜੀ ਆ ਕੇ ਪਹੁੰਚੇ ਹਾਂ।
ਤੁਰਕ ਪਹਾੜੀ ਲਸ਼ਕਰ ਅਨਗਨ ਆਵਤ ਸਕਲ ਪਿਛਾਰੀ
ਮਹਾਰਾਜ ਪਹਾੜੀਆਂ ਤੇ ਤੁਰਕਾਂ ਦਾ ਲਸ਼ਕਰ ਅਣਗਿਣਤ ਹਿਸਾਬ ਨਾਲ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਉਹ ਸਭ ਸਾਡੇ ਪਿੱਛੇ ਪਿੱਛੇ ਦੌੜੇ ਆ ਰਹੇ ਨੇ ਉਹ ਸਭ ਪਿੱਛੇ ਪਿੱਛੇ ਚੱਲਦੇ ਆ ਰਹੇ ਹਨ।
ਹਮ ਕੋ ਮਗ ਮੈਂ ਮਿਲਿਓ ਜਾਤ ਨਰ ਤਿੰਨ ਇਸ ਭਾਂਤ ਉਚਾਰੀ
ਮਹਾਰਾਜ ਰਸਤੇ ਵਿਚ ਆਉਂਦਿਆਂ ਆਉਂਦਿਆਂ ਸਾਨੂੰ ਇੱਕ ਵਿਅਕਤੀ ਵੀ ਮਿਲਿਆ ਜਿਹੜਾ ਦਿੱਲੀ ਤੋਂ ਆਇਆ ਸੀ ਉਹਨੇ ਸਾਨੂੰ ਰਸਤੇ ਵਿਚ ਇਹ ਖਬਰ ਦਿੱਤੀ ਹੈ
ਸ਼ਾਹ ਪਠਾ ਦਸ ਲੱਖ ਦਲ ਔਰੇ ਖਵਾਜੇ ਮਰਦ ਹਕਾਰਾ
ਮਹਾਰਾਜ ਦਸ ਲੱਖ ਫੌਜ ਬਾਦਸ਼ਾਹ ਔਰੰਗਜ਼ੇਬ ਨੇ ਖਵਾਜੇ ਮਰਦੂਦ ਵਾਸਤੇ ਹੋਰ ਮਦਦ ਵਾਸਤੇ ਭੇਜ ਦਿੱਤਾ ਹੈ। ਖਵਾਜੇ ਮਰਦੂਦ ਨੇ ਉਹ ਦਸ ਲੱਖ ਫੌਜ ਆਪਣੀ ਮਦਦ ਵਾਸਤੇ ਹੋਰ ਮੰਗਾਈ ਤੇ ਉਹ ਫੌਜ ਵੀ ਇੱਥੇ ਆ ਪਹੁੰਚੀ ਹੈ।
ਗੈਬੇ ਹਿਤ ਸਤਿਗੁਰ ਕੇ ਆਇਓ ਪੂਰ ਪਰਾ ਬੰਦ ਲਾਰਾ
ਮਹਾਰਾਜ ਜੀ ਉਹ ਆਪ ਜੀ ਨੂੰ ਪਕੜਨ ਵਾਸਤੇ ਆਏ ਹੋਏ ਨੇ ਸਾਰੇ ਸਫਾ ਬੰਨ ਕੇ ਬਹੁਤ ਤੁੰਮੜ ਆਇਆ ਹੈ ਦੂਰ ਤੱਕ ਜੰਗ ਮਚਾਉਣ ਵਾਸਤੇ।
ਦਗਾ ਤੁਰਤ ਪਤ ਗਿਰ ਪਤ ਚਿਤਵੇ ਓ ਮਾਨੋ ਸਾਚ ਨਰਾਈ
ਮਹਾਰਾਜ ਜੀ ਨਾ ਤੁਰਕਾਂ ਨੇ ਤੇ ਪਹਾੜੀਆਂ ਨੇ ਬੜਾ ਵੱਡਾ ਭਾਰੀ ਦਗਾ ਕੀਤਾ ਹੈ। ਇਨ੍ਹਾਂ ਨੇ ਕਸਮਾਂ ਖਾਧੀਆਂ ਸਨ ਨੁਰੰਗੇ ਨੇ ਕਸਮਾਂ ਖਾਧੀਆਂ ਸਨ ਪਰ ਇਨ੍ਹਾਂ ਦੀਆਂ ਖਾਧੀਆਂ ਹੋਈਆਂ ਕਸਮਾਂ ਵਿੱਚ ਰਾਈ ਜਿੰਨੀ ਵੀ ਸੱਚਾਈ ਨਹੀਂ ਸੀ। ਇਨ੍ਹਾਂ ਆਪਣੀਆਂ ਕਸਮਾਂ ਤੋੜ ਕੇ ਬੜਾ ਵੱਡਾ ਭਾਰੀ ਦਗਾ ਕੀਤਾ, ਫਰੇਬ ਕੀਤਾ ਹੈ।
ਘਟਾ ਸਮਾਨ ਬੜੀ ਦੋ ਦਿਸ਼ ਤੇ ਚਮੂ ਚੜੀ ਉਮਡਾਈ।
ਮਹਾਰਾਜ, ਦੋਹਾਂ ਪਾਸੇ ਹੁਣ ਫੌਜ ਪਿੱਛੋਂ ਵੀ ਆ ਰਹੀ ਹੈ ਤੇ ਅੱਗੋਂ ਵੀ ਫੌਜ ਆ ਰਹੀ ਹੈ, ਔਰ ਜਿਵੇਂ ਬੱਦਲਾਂ ਦੀ ਘਟਾ ਉਮੜ ਕੇ ਆਉਂਦੀ ਹੈ ਦੋਹਾਂ ਪਾਸਿਆਂ ਤੋਂ, ਏਦਾਂ ਇਹ ਫੌਜਾਂ ਉਮੜ ਕੇ ਚੜ ਕੇ ਆ ਰਹੀਆਂ ਹਨ।
ਯਤਨ ਕਰਨ ਕੋ ਅਫਸਰ ਆਛੋ ਜਿਸ ਵਿਦ ਬਨੇ ਬਨਾਵੋ।
ਮਹਾਰਾਜ, ਹੁਣ ਯਤਨ ਕਰਨ ਦਾ ਅਵਸਰ ਹੈ, ਕਿਸੇ ਵੀ ਤਰੀਕੇ ਦਾ ਜਿਹੜਾ ਵੀ ਆਪ ਜੀ ਵਿਧੀ ਬਣਾਉਣਾ ਚਾਹੁੰਦੇ ਹੋ ਉਹੀ ਵਿਧੀ ਹੁਣ ਬਣਾਉਣ ਦਾ ਕੁਝ ਸਮਾਂ ਆਪਾਂ ਨੂੰ ਮਿਲਿਆ ਹੈ।
ਬਿਨਾ ਬਿਲਮ ਹੀ ਪਹੁੰਚੇ ਲਖੀਏ ਫਿਰ ਨੇ ਬਨੇ ਉਪਾਵੋ।
ਮਹਾਰਾਜ ਜੀ, ਬਿਨਾਂ ਦੇਰੀ ਤੋਂ ਦੁਸ਼ਮਣ ਸਮਝ ਲੋ ਆਪਣੇ ਕੋਲ ਆਇਆ ਪਹੁੰਚਿਆ, ਮੁੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਪ੍ਰਕਾਰ ਦਾ ਉਪਾਅ ਨਹੀਂ ਹੋਣਾ। ਹੁਣ ਆਪਣੇ ਕੋਲ ਸਮਾਂ, ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਜੇ ਕੋਈ ਉਪਾਅ ਚਿਤ ਬਣਾ ਤਾਂ ਉਹ ਚਿਤ ਬਲਵੋ।
ਪਨਿਓ ਸੈਨ ਸੋ ਤੁਰਤ ਨੋਰੰਗੇ ਗੁਰੂ ਨਿਕਟ ਤੁਮ ਜਾਵੋ।
ਮਹਾਰਾਜ, ਔਰੰਗਜ਼ੇਬ ਨੇ ਉਹ 10 ਲੱਖ ਫੌਜ ਇਹ ਕਹਿ ਕੇ ਭੇਜੀ ਹੈ, ਉਹਨਾਂ ਫੌਜਾਂ ਦੇ ਸਰਦਾਰਾਂ ਨੂੰ ਇਹ ਕਹਿ ਕੇ ਭੇਜਿਆ ਕਿ ਤੁਸੀਂ ਸਾਰੇ ਗੁਰੂ ਜੀ ਦੇ ਕੋਲ ਜਾਓ।
ਮਿਲੇ ਜੇ ਆਵਤ ਪੰਥ ਵਿਖੇ ਕਿਤ ਤਉ ਤੁਰਤ ਗੈ ਲਿਆਵੋ।
ਜੇ ਤੁਹਾਨੂੰ ਰਸਤੇ ਵਿੱਚ ਆਉਂਦਿਆਂ ਵੀ ਗੁਰੂ ਜੀ ਕਿਤੇ ਮਿਲਣ ਤੇ ਉਹਨਾਂ ਨੂੰ ਪਕੜ ਕੇ ਕੈਦੀ ਬਣਾ ਕੇ ਜਿੰਨਾ ਛੇਤੀ ਹੋ ਸਕੇ ਮੇਰੇ ਕੋਲ ਲੈ ਕੇ ਆਓ।
ਆਪ ਰਹੇ ਕਹਿ ਕਿਨੂ ਨਾ ਮਾਨੀ ਮ੍ਰਿਤਯੂ ਸਬਨ ਨਿਆਰਾਈ।
ਮਹਾਰਾਜ ਸੱਚੇ ਪਾਤਸ਼ਾਹ, ਇਹ ਗਲਤੀ ਤਾਂ ਸਾਡੀ ਹੈ ਸਿੰਘਾਂ ਦੀ, ਤੁਸੀਂ ਤਾਂ ਸਾਨੂੰ ਬਹੁਤ ਕਿਹਾ ਸੀ ਕਿ ਇਹਨਾਂ ਤੁਰਕਾਂ ਤੇ ਪਹਾੜੀਆਂ ਦੀਆਂ ਕਸਮਾਂ ਤੇ ਭਰੋਸਾ ਨਾ ਕਰੋ, ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਅਸੀਂ ਤੁਹਾਡਾ ਕਿਹਾ ਨਹੀਂ ਮੰਨਿਆ ਤੇ ਸਾਡੀ ਮੌਤ ਜੋ ਨੇੜੇ ਆਈ ਹੋਈ ਸੀ ਇਸੇ ਕਰਕੇ ਮਹਾਰਾਜ ਜੀ ਅਸੀਂ ਆਪ ਜੀ ਦਾ ਕਿਹਾ ਨਹੀਂ ਮੰਨਿਆ।
ਪੰਚਕ ਨਿਪੁੰਨ ਨੋਰੰਗਾਬਾਦੀ ਕਸਮ ਦਰੋਗੇ ਖਾਈ।
ਮਹਾਰਾਜ, ਬੜਾ ਵੱਡਾ ਬੰਚਕ ਠੱਗ ਹੈ ਨੁਰੰਗਾ ਪਾਪੀ, ਦਗਾ ਕਰਨ ਦੇ ਵਿੱਚ ਤਾਂ ਭਾਰੀ ਮਹਾਰਤ ਉਹਨੂੰ ਪ੍ਰਾਪਤ ਹੈ, ਜਿਸ ਪਾਪੀ ਨੇ ਬੜੀ ਵੱਡੀ ਭਾਰੀ ਕਸਮ ਖਾਧੀ ਹੈ ਔਰ ਕਸਮ ਖਾ ਕਰਕੇ ਝੂਠੀ ਸਹੁ ਖਾਧੀ ਹੈ।
ਸਰਬ ਕਲਾ ਸਮਰੱਥ ਸਭ ਬਿਦ ਹੱਥ ਚਹੋ ਕਰੋ ਪ੍ਰਭ ਭਾਰੀ।
ਮਹਾਰਾਜ, ਤੁਸੀਂ ਸਰਬ ਕਲਾ ਸਮਰੱਥ ਹੋ, ਸਭ ਕੁਝ ਤੁਹਾਡੇ ਹੱਥ ਵਿਚ ਹੈ, ਜੋ ਚਾਹੇ ਉਹ ਤੁਸੀਂ ਕਰ ਸਕਦੇ ਹੋ। ਸਰਬ ਕਲਾ ਸੰਪੰਨ ਹੋ ਗੁਰੂ ਕਲਗੀਧਰ ਪਾਤਸ਼ਾਹ, ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਹੁਣ ਵੀ ਜੋ ਚਾਹੇ ਮਰਜ਼ੀ ਬਣਾ ਸਕਦੇ ਹੋ।
ਹਮ ਅਲਪਗਿਆ ਕਹਾਂ ਗਤ ਜਾਣੇ ਭੂਤ ਭਵਿਖ ਔਰ ਤਾਰੀ।
ਪਾਤਸ਼ਾਹ, ਅਸੀਂ ਅਲਪਗ ਜੀਵ ਹਾਂ, ਤੁਸੀਂ ਸਰਬ ਕਲਾ ਸਰਬੱਗ ਸਮਰੱਥ ਦੇਵੋ ਔਰ ਅਸੀਂ ਅਲਪੱਗ ਤੁਹਾਡੇ ਸਰਬੱਗ ਦੀ ਮਹਿਮਾ ਨੂੰ ਕਥਾ ਨੂੰ ਨਹੀਂ ਜਾਣਦੇ।
ਹਿਮ ਸੁਨ ਕੈ ਕਲ ਗੀਤਾਰ ਚਿਤਵਤ ਸ਼ਾਹ ਨੁਰੰਗਾ ਦਰੋਹੀ।
ਮਹਾਰਾਜ ਜੀ ਨੇ ਜਦੋਂ ਸਿੰਘਾਂ ਦੇ ਬਚਨ ਸੁਣੇ, ਸੁਣ ਕੇ ਕਲਗੀਧਰ ਜੀ ਹਿਰਦੇ ਚ ਚਿਤਬਦੇ ਨੇ ਕਿ ਨੁਰੰਗਾ ਪਾਪੀ ਬੜਾ ਵੱਡਾ ਭਾਰੀ ਦਰੋਹੀ ਹੈ।
ਸ਼ਤਰੂ ਆਏ ਅਰ ਗਿਰਪਤ ਸਗਰੇ ਕੂੜ ਮਿਲੇ ਸਭ ਦਰੋਹੀ।
ਔਰ ਸਾਰੇ ਪਹਾੜੀ ਰਾਜੇ ਸਾਡੇ ਦੁਸ਼ਮਣ ਨੇ, ਇਹ ਤੁਰਕ ਸਾਡੇ ਦੁਸ਼ਮਣ ਬਣੇ ਹੋਏ ਨੇ, ਔਰ ਇਹ ਸਾਰੇ ਆਪੋ ਵਿਚ ਹੁਣ ਮਿਲੇ ਹੋਏ ਨੇ ਧਰੋਈ ਧਰੋ ਕਰਨ ਵਾਲੇ।
ਸਿੰਘਨ ਦਿਸ਼ ਬਿਲੋਕ ਪ੍ਰਭ ਬੋਲੇ ਦੇਖੋ ਗ੍ਰਾਮ ਮਜਾਰੀ।
ਮਹਾਰਾਜ ਜੀ ਸਿੰਘਾਂ ਵੱਲ ਵੇਖ ਕੇ ਉਸ ਵਕਤ ਬੋਲੇ, ਕਹਿੰਦੇ ਸਿੰਘੋ ਆ ਜੋ ਸਾਹਮਣੇ ਚਮਕੌਰ ਨਾਮਕ ਨਗਰ ਹੈ, ਇਹਦੇ ਵਿਚ ਜਾ ਕੇ ਵੇਖੋ।
ਕਾਚ ਹਵੇਲੀ ਦੀਰਦ ਕੀਨਸ ਉੱਚੇ ਥਾਨ ਉਸਾਰੀ।
ਇੱਕ ਕੱਚੀ ਹਵੇਲੀ, ਕੱਚੀ ਗੜੀ ਸਾਹਮਣੇ ਨਜ਼ਰ ਆ ਰਹੀ ਹੈ, ਉੱਚੇ ਥਾਂ ਦੇ ਉੱਤੇ ਬਣੀ ਹੋਈ ਹੈ, ਉੱਥੇ ਆਪਾਂ ਟਿਕਾਣਾ ਕਰਕੇ ਕੁਝ ਸਮੇਂ ਲਈ ਵੈਰੀਆਂ ਨੂੰ ਰੋਕ ਸਕਦੇ ਹਾਂ। ਉਹ ਸਾਹਮਣੇ ਉੱਚੀ ਕੱਚੀ ਗੜੀ ਨਜ਼ਰ ਆ ਰਹੀ ਹੈ, ਉਹ ਚੱਲ ਕੇ ਜਾ ਕੇ ਤੁਸੀਂ ਧਿਆਨ ਨਾਲ ਵੇਖੋ।
ਕਾਚੀ ਗੜੀ ਅਟਾਰੀ ਦੀਖਤ ਜੁਗ ਛਾਤਨ ਕੀ ਹੋਵੇ।
ਕੱਚੀ ਗੜੀ ਹੈ ਔਰ ਉੱਚੀ ਅਟਾਰੀਆਂ ਉਹਦੀਆਂ ਨਜ਼ਰ ਆ ਰਹੀਆਂ। ਦੋ ਛੱਤਾਂ ਹੋਣਗੀਆਂ ਇਸ ਗੜੀ ਦੀਆਂ, ਇੱਕ ਥਲੜੀ ਛੱਤ, ਇੱਕ ਉੱਪਰਲੀ ਛੱਤ, ਦੋ ਛੱਤਾਂ ਵਾਲੀ ਇਹ ਗੜੀ ਜਾਪਦੀ ਹੈ।
ਇਸ ਕੋ ਮਾਲਕ ਪੰਚ ਜਾਟ ਕੋ ਤੇ ਆਨੋ ਹਮ ਜੋਵੇ।
ਇਸ ਗੜੀ ਦਾ ਜਿਹੜਾ ਮਾਲਕ ਹੈ ਉਹ ਇਸ ਨਗਰ ਦਾ ਪੰਚ ਹੈ, ਚਮਕੌਰ ਸਾਹਿਬ ਦਾ, ਉਹ ਇਸ ਨਗਰ ਦਾ ਪੰਚ ਹੈ। ਜਾਓ ਉਸ ਨੂੰ ਸਾਡੇ ਕੋਲ ਲੈ ਕੇ ਆਓ, ਸਾਡੇ ਕੋਲ ਬੁਲਾ ਕੇ ਲਿਆਓ।
ਸੁਣ ਕਰ ਪੰਜ ਸਿੰਘ ਤਬ ਉੱਠ ਕਰ ਗਮਨੇ ਗ੍ਰਾਮ ਮਜਾਰਾ।
ਮਹਾਰਾਜ ਜੀ ਦੇ ਬਚਨ ਸੁਣ ਕੇ ਪੰਜ ਸਿੰਘ ਉਸੇ ਵੇਲੇ ਬਾਗ ਵਿਚੋਂ ਨਗਰ ਵੱਲ ਨੂੰ ਗਏ ਹਨ।
ਉਤੋ ਅਥਾਈ ਏ ਵਿਚ ਬੈਠੇ ਹੋ ਤੂਰਨ ਜਾਏ ਨਿਹਾਰਾ।
ਇਹ ਪੰਜ ਸਿੰਘ ਪਿੰਡ ਦੀ ਜਿਹੜੀ ਸੱਥ ਹੈ, ਜਿੱਥੇ ਪੰਜ ਸਿਆਣੇ ਬਜੁਰਗ ਜਾ ਕੇ ਬਹਿੰਦੇ ਨੇ, ਉਥੇ ਚੱਲ ਕੇ ਗਏ ਤੇ ਉਥੇ ਹੀ ਉਸ ਗੜੀ ਦਾ ਜਿਹੜਾ ਮਾਲਕ ਜ਼ਿਮੀਦਾਰ ਸੀ ਉਸੇ ਸੱਥ ਦੇ ਵਿਚ ਲੋਕਾਂ ਵਿਚ ਬਜੁਰਗਾਂ ਵਿਚ ਘਿਰਿਆ ਬੈਠਾ ਸੀ।
ਜ਼ਿਮੀਦਾਰ ਤੂੰ ਪੰਜ ਗ੍ਰਾਮ ਕੋ ਗੁਰੂ ਹਕਾਰਨ ਕੀਨੋ।
ਉਹਨੂੰ ਜਾ ਕੇ ਸਿੰਘਾਂ ਨੇ ਹੁਕਮ ਸੁਣਾਇਆ, ਭਾਈ ਗੁਰਮੁਖਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੈਨੂੰ ਆਪਣੇ ਕੋਲ ਸੱਦਿਆ, ਤੂੰ ਇਸ ਨਗਰ ਦਾ ਜ਼ਿਮੀਦਾਰ ਪੰਚ ਹੈ ਔਰ ਤੈਨੂੰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ ਹੈ।
ਉਪਬਨ ਮੈਂ ਉਤਰੇ ਕਰੁਣਾ ਨਿਦ ਚਲੀਏ ਬਿਲਮ ਬਈਨੋ।
ਇਸ ਕਰਕੇ ਹੇ ਪੰਚ ਤੂੰ ਛੇਤੀ ਨਾਲ ਇਥੋਂ ਉੱਠ ਕੇ ਚੱਲ, ਗੁਰੂ ਕਲਗੀਧਰ ਜੀ ਬਾਹਰ ਬਾਗ ਵਿਚ ਉਤਰੇ ਹੋਏ ਨੇ।
ਸੁਨ ਰਾਹਤ ਹਿਤ ਟਾਰ ਕਰਨ ਕੋ ਸਿੰਘਨ ਸੰਗ ਬਖਾਨਾ।
ਹੁਣ ਇਹਨੇ ਅੱਗੋਂ ਟਾਲ ਮਟੋਲਾ ਕੀਤਾ, ਸਤਿਗੁਰੂ ਜੀ ਕੋਲ ਜਾਣ ਤੋਂ ਇਨਕਾਰ ਕੀਤਾ ਤੇ ਸਿੰਘਾਂ ਨੂੰ ਟਾਲਦਾ ਹੋਇਆ ਬੋਲਿਆ, ਅੱਗੋਂ ਕਹਿਣ ਲੱਗਾ,
ਨੈ ਅਕੋਰ ਕੁਛ ਮੋਰ ਸਮੀਪੇ ਰਿਕਤ ਪਾਨ ਨੇ ਜਾਨਾ।
ਕਹਿਣ ਲੱਗਾ ਜੀ ਮੇਰੇ ਕੋਲ ਕੋਈ ਭੇਟਾ ਨਹੀਂ ਹੈ, ਮੈਂ ਖਾਲੀ ਹੱਥ ਗੁਰੂ ਜੀ ਕੋਲ ਕਿਵੇਂ ਜਾਵਾਂ। ਕਹਿੰਦਾ ਮੇਰੇ ਕੋਲ ਤਾਂ ਕੋਈ ਭੇਟਾ ਨਹੀਂ, ਮੈਂ ਬਾਹਰ ਬੈਠਾ ਇੱਥੇ ਤੇ ਮੈਂ ਖਾਲੀ ਹੱਥ ਗੁਰੂ ਜੀ ਕੋਲ ਕਿਵੇਂ ਜਾਵਾਂ।
ਏਕ ਸਿੰਘ ਸੁਨ ਤੂਰਨ ਆਇਓ ਪ੍ਰਭ ਕੇ ਸਾਥ ਉਚਾਰਾ।
ਉਹਨਾਂ ਪੰਜਾਂ ਸਿੰਘਾਂ ਚੋਂ ਇੱਕ ਚਾਰ ਉੱਥੇ ਖਲੋਤੇ ਨੇ, ਇੱਕ ਵਾਪਸ ਆਇਆ ਛੇਤੀ ਕਲਗੀਧਰ ਕੋਲ। ਉਹਨੇ ਆ ਕੇ ਉਸ ਜ਼ਿਮੀਦਾਰ ਨੇ ਜਿਹੜਾ ਜਵਾਬ ਦਿੱਤਾ ਸੀ ਕਿ ਮੈਂ ਖਾਲੀ ਹੱਥ ਗੁਰੂ ਜੀ ਕੋਲ ਕਿਵੇਂ ਆਵਾਂ, ਉਹ ਮਹਾਰਾਜ ਜੀ ਨੂੰ ਆ ਕੇ ਦੱਸਿਆ।
ਚਾਰ ਉਪਾਇਨ ਅਬ ਕਿਛ ਨਾਇਨ ਰਿਕਤ ਪਾਨ ਕਰ ਟਾਰਾ।
ਦੱਸਿਆ ਮਹਾਰਾਜ ਜੀ ਜ਼ਿਮੀਦਾਰ ਪੰਚ ਕਹਿੰਦਾ ਵੀ ਮੇਰੇ ਕੋਲ ਹਾਲੇ ਕੋਈ ਭੇਟਾ ਤਿਆਰ ਨਹੀਂ ਹੈ, ਮੈਂ ਖਾਲੀ ਹੱਥ ਗੁਰੂ ਜੀ ਕੋਲ ਕਿਵੇਂ ਚੱਲ ਕੇ ਪਹੁੰਚਾ।
ਦਇਆ ਸਿੰਘ ਦਿਨਾਰ ਪੰਚ ਦੇ ਤੂਰਨ ਸਿੰਘ ਪਠਾਇਓ।
ਭਾਈ ਦਇਆ ਸਿੰਘ ਜੀ ਨੇ ਉਸੇ ਵੇਲੇ ਪੰਜ ਸ਼ਰਫੀਆਂ ਸੋਨੇ ਦੀਆਂ ਉਹਨੂੰ ਸਿੰਘ ਨੂੰ ਦਿੱਤੀਆਂ, ਖਿਆਲ ਹੈ ਆ ਸ਼ਰਫੀਆਂ ਲੈ ਜਾ ਔਰ ਉਸ ਜ਼ਿਮੀਦਾਰ ਨੂੰ ਦੇ ਦੇਈ ਔਰ ਆਖੀਏ ਸ਼ਰਫੀਆਂ ਗੁਰੂ ਸਾਹਿਬ ਨੂੰ ਭੇਟਾ ਕਰਕੇ ਉਹਨਾਂ ਦੇ ਦਰਸ਼ਨ ਕਰ ਲੈ।
ਦਈ ਚੌਧਰੀ ਕੇ ਤਬ ਕਰ ਮੈਂ ਲੈ ਕਰ ਸੋ ਉਠੇ ਆਇਓ।
ਉਹ ਸ਼ਰਫੀਆਂ ਲਿਆ ਕੇ ਉਸ ਚੌਧਰੀ ਨੂੰ ਦਿੱਤੀਆਂ, ਹੁਣ ਉਹਨੂੰ ਜਾਣਾ ਹੀ ਪੈਣਾ ਸੀ। ਪਹਿਲਾਂ ਤਾਂ ਬਹਾਨਾ ਸੀ ਵੀ ਖਾਲੀ ਹੱਥ ਕਿਵੇਂ ਜਾਵਾਂ, ਫਿਰ ਸਿੰਘ ਨੇ ਸ਼ਰਫੀਆਂ ਦੇ ਦਿੱਤੀਆਂ, ਲਿਆ ਕੇ ਆ ਲੈ ਗੁਰੂ ਸਾਹਿਬ ਨੂੰ ਭੇਟਾ ਕਰਕੇ ਨਮਸਕਾਰ ਕਰ ਲਈ। ਫਿਰ ਉਹਨੂੰ ਉੱਠਣਾ ਹੀ ਪਿਆ ਚੌਧਰੀ ਨੂੰ। ਉਹ ਜਿਹੜਾ ਗੜੀ ਦਾ ਮਾਲਕ ਸੀ ਉਹ ਪੰਜ ਸ਼ਰਫੀਆਂ ਲੈ ਕੇ ਹੱਥਾਂ ਵਿਚ ਸਿੰਘਾਂ ਦੇ ਨਾਲ ਚੱਲ ਪਿਆ।
ਉਪਬਨ ਮੈਂ ਕਰ ਸਤਿਗੁਰ ਦਰਸ਼ਨ ਤਰ ਦਿਨਾਰ ਅਗਾਰੀ।
ਬਾਗ ਵਿਚ ਆ ਕੇ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਔਰ ਉਹ ਜਿਹੜੇ ਪੰਜ ਦਿਨਾਰ ਸਨ ਮਹਾਰਾਜ ਜੀ ਦੇ ਅੱਗੇ ਭੇਟਾ ਕੀਤੇ ਹਨ।
ਬੰਦਨ ਪਦ ਅਰ ਬਿੰਦਨ ਪਰ ਕਰ ਬੈਠੇ ਉਹ ਸ਼ੰਕਾ ਤਾਰੀ।
ਔਰ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨੇ ਵੰਦਨਾ ਕੀਤੀ, ਮੱਥਾ ਟੇਕਿਆ ਤੇ ਮਨ ਚ ਸ਼ੰਕਾ ਧਾਰਨ ਕਰਕੇ ਕੋਲ ਬੈਠ ਗਿਆ।
ਨੈ ਸਮਝਿਓ ਕਰ ਲੇਨ ਪੇਚ ਕੋ ਜੜ ਹੋਏ ਸਨਮੁਖ ਦੇਖੇ।
ਉਹ ਪਾਪੀ ਸਮਝ ਗਿਆ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਕਿਉਂ ਬੁਲਾਇਆ। ਮਨ ਦੇ ਵਿਚ ਪੂਰਾ ਸ਼ੰਕਾ ਕੀਤਾ ਹੋਇਆ ਵੀ ਗੁਰੂ ਜੀ ਮੇਰਾ ਘਰ ਲੈਣਾ ਚਾਹੁੰਦੇ ਨੇ, ਜਿਹੜਾ ਮੇਰਾ ਮਕਾਨ ਹੈ ਉਹ ਲੈਣਾ ਚਾਹੁੰਦੇ ਨੇ, ਤੇ ਮੂਰਖ ਬਣਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਵੇਖਦਾ ਹੈ।
ਬੂਜੀ ਕੁਸ਼ਲ ਪ੍ਰਭੂ ਨੇ ਪੂਰਬ ਪਾਖੀ ਸ਼੍ਰੇ ਵਿਸ਼ੇਖੇ।
ਮਹਾਰਾਜ ਜੀ ਦੇ ਕੋਲ ਜਦੋਂ ਆ ਕੇ ਬੈਠਾ ਨਾ ਇਹ ਚੌਧਰੀ ਪਾਤਸ਼ਾਹ ਨੇ ਪਹਿਲਾਂ ਇਹਦਾ ਹਾਲ ਚਾਲ ਪੁੱਛਿਆ। ਇਹਨੇ ਆਖਿਆ ਮਹਾਰਾਜ ਜੀ ਮੈਂ ਠੀਕ ਠਾਕ ਹਾਂ। ਇਹ ਗੱਲਬਾਤ ਕਰਨ ਤੋਂ ਬਾਅਦ
ਸਤਿਗੁਰ ਕਹਿਓ ਕਿਲਾ ਜਸ ਤੇਰੋ ਸੋ ਹਮ ਕੋ ਦਿਖਰਾਵੋ।
ਮਹਾਰਾਜ ਸੱਚੀ ਪਾਤਸ਼ਾਹ ਜੀ ਅੱਗੋਂ ਬੋਲੇ, ਕਹਿੰਦੇ ਚੌਧਰੀ ਜੀ ਤੇਰਾ ਜਿਹੜਾ ਕਿਲਾ ਬਣਾਇਆ ਹੋਇਆ ਸਾਹਮਣੇ ਬੜਾ ਵਧੀਆ ਕਿਲਾ ਉੱਚਾ ਨਜ਼ਰ ਆ ਰਿਹਾ ਤੇ ਸਾਨੂੰ ਵੀ ਇਹਦੇ ਦਰਸ਼ਨ ਕਰਾ, ਅਸੀਂ ਵੀ ਇਹ ਕਿਲਾ ਵੇਖਣਾ ਚਾਹੁੰਦੇ ਹਾਂ।
ਕਿਸ ਪ੍ਰਕਾਰ ਕੋ ਰਚਿਓ ਪ੍ਰਕਾਰਾ ਪੌਰ ਠੌਰ ਦਿੜ ਗਾਵੋ।
ਕਿਸ ਤਰ੍ਹਾਂ ਦਾ ਇਹ ਰਚਿਆ ਹੋਇਆ ਕਿਲਾ ਹੈ, ਇਹਦੇ ਦਰਵਾਜੇ ਮਜ਼ਬੂਤ ਵੀ ਹਨ ਜਾਂ ਨਹੀਂ, ਇਹਦੇ ਜਿਹੜੇ ਦਰਵਾਜੇ ਨੇ ਜਾਂ ਇਹਦੀਆਂ ਟਾਰੀਆਂ ਨੇ ਉਹ ਕਿੰਨੀਆਂ ਕੁ ਮਜ਼ਬੂਤ ਹਨ।
ਸੁਨਤ ਜਾਟ ਹੈ ਰਿਓ ਔਰ ਤੀਰਦ ਯਤਨ ਨ ਪਾਏ ਵਿਚਾਰ।
ਮਹਾਰਾਜ ਜੀ ਦੇ ਬਚਨ ਸੁਣ ਕੇ ਇਕਦਮ ਹੈਰ ਗਿਆ ਪਰ ਇਹਨੂੰ ਕੋਈ ਯਤਨ ਨਜ਼ਰ ਨਹੀਂ ਸੀ ਆਉਂਦਾ ਕਿ ਸਤਿਗੁਰੂ ਜੀ ਨੂੰ ਅੱਗੋਂ ਕੀ ਜਵਾਬ ਦੇਵੇ।
ਲਾਖੋ ਸ਼ਤਰੂ ਗੈਲ ਮੈਂ ਇਨਕੇ ਜਾਨ ਫਰੇਬ ਉਚਾਰੇ।
ਸੋਚਦਾ ਵੀ ਲੱਖਾਂ ਫੌਜਾਂ ਇਹਨਾਂ ਦੇ ਪਿੱਛੇ ਪਈਆਂ ਹੋਈਆਂ, ਇਹ ਮੇਰੇ ਕਿਲੇ ਚ ਜਾ ਕੇ ਆਕੀ ਹੋ ਜਾਣਗੇ, ਮੈਂ ਤਾਂ ਮਾਰਿਆ ਜਾਵਾਂਗਾ, ਮੇਰਾ ਤਾਂ ਕੁਝ ਨਹੀਂ ਰਹਿਣ ਦੇਣਾ, ਤੁਰਕਾਂ ਨੇ ਸਾਰਾ ਘਰ ਮੇਰਾ ਉਜਾੜ ਕੇ ਰੱਖ ਦੇਣਾ।
ਮਹਾਰਾਜ ਇਹ ਦੁਰਗਨ ਜਾਨੋ ਬਸ ਬੇ ਕੋ ਕਰ ਕੀ ਨਾ।
ਕਹਿਣ ਲੱਗਾ ਗੁਰੂ ਜੀ ਇਹ ਤੁਹਾਨੂੰ ਭੁਲੇਖਾ ਨਜ਼ਰ ਪੈਂਦਾ, ਭੁਲੇਖਾ ਪੈ ਰਿਹਾ ਵੀ ਇਹ ਕਿਲਾ ਹੈ, ਕਿਲਾ ਥੋੜੀ ਹੈ। ਮਹਾਰਾਜ ਇਹ ਤਾਂ ਮੇਰੀ ਛੋਟੀ ਜੀ ਹਵੇਲੀ, ਮੈਂ ਆਪਣੇ ਰਹਿਣ ਵਾਸਤੇ ਘਰ ਬਣਾਇਆ ਹੋਇਆ।
ਬੁਰਜ ਨਾ ਮੁਰਚਾ ਪੋਰ ਨਾ ਗਾਟੋ ਪਰਖਾ ਦੀਰਗ ਹੀ ਨਾ।
ਮਹਾਰਾਜ ਜੀ ਇਹਦਾ ਕੋਈ ਬਹੁਤਾ ਵੱਡਾ, ਇਹਦੀਆਂ ਜਿਹੜੀਆਂ ਮਜ਼ਬੂਤ ਅਟਾਰੀਆਂ ਨਹੀਂ ਹਨ, ਇਹਦੇ ਦਰਵਾਜੇ ਵੀ ਬਹੁਤੇ ਮਜ਼ਬੂਤ ਨਹੀਂ, ਆਲੇ ਦੁਆਲੇ ਜਿਹੜੀ ਖਾਈ ਹੈ ਉਹ ਵੀ ਕੋਈ ਬਹੁਤੀ ਡੂੰਗੀ ਨਹੀਂ ਹੈ।
ਇੱਕ ਅਟਾਰੀ ਇਹ ਜੋ ਦੀਖਤ ਕਾਮ ਨਲਰ ਬੇਕੇ।
ਜਿਹੜੀ ਇੱਕ ਅਟਾਰੀ ਤੁਹਾਨੂੰ ਦੂਰੋਂ ਨਜ਼ਰ ਆ ਰਹੀ ਹੈ ਵੀ ਲੜਨ ਦੇ ਕੰਮ ਨਹੀਂ ਆਉਣ ਵਾਲੀ ਮਹਾਰਾਜ ਜੀ।
ਦੋਏ ਤਰੇ ਕਰ ਜਾਟਨ ਕੇ ਅੰਤਰ ਬਾਂਟੀ ਪ੍ਰਾਤਨ ਬੇਰੀ।
ਮਹਾਰਾਜ ਸਾਡੇ ਦੋ ਤਿੰਨ ਜਿਮੀਦਾਰਾਂ ਦੇ ਘਰ ਨੇ ਅਸੀਂ ਗੜੀ ਦੇ ਵਿਚ, ਤੇ ਅਸੀਂ ਇਹ ਵੰਡੀ ਹੋਈ ਹੈ, ਤੇ ਅਸੀਂ ਤਿੰਨ ਚਾਰ ਪਰਿਵਾਰ ਇਸ ਗੜੀ ਦੇ ਵਿਚ ਇਕੱਠੇ ਹੋ ਕੇ ਰਹਿੰਦੇ ਹਾਂ।
ਪੁੰਜ ਤ੍ਰਿਅਨ ਕੋ ਪਰਦਾ ਰਾਖੇ ਬਸੇ ਇਸੀ ਕੇ ਮਾਈ।
ਸਾਡੀਆਂ ਇਸਤਰੀਆਂ ਵੀ ਇਸੇ ਘਰ ਵਿਚ ਰਹਿੰਦੀਆਂ ਨੇ, ਉਹ ਪਰਦਾ ਰੱਖਦੀਆਂ ਨੇ, ਅਸੀਂ ਬਾਹਰੋਂ ਕਿਸੇ ਬਗਾਨੇ ਮਰਦ ਨੂੰ ਅੰਦਰ ਨਹੀਂ ਜਾਣ ਦਿੰਦੇ। ਤੁਸੀਂ ਕਹਿੰਦੇ ਹੋ ਵੀ ਕਿਲਾ ਵੇਖਣਾ, ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇ ਸਕਦੇ ਕਿਉਂਕਿ ਸਾਡੀਆਂ ਘਰ ਵਾਲੀਆਂ ਇਸਤਰੀਆਂ ਅੰਦਰ ਪਰਦੇ ਵਿਚ ਰਹਿੰਦੀਆਂ ਹਨ।
ਨਾ ਇਹ ਤਾਂ ਮੈਂ ਤੁਮ ਕੋਲੇ ਚਾਲਤ ਪਿਖਨ ਅਟਕ ਕਿਛ ਨਾਈ।
ਮਹਾਰਾਜ ਜੀ ਜੇ ਇਹ ਸਾਡੀ ਰਵਾਇਤ ਨਾ ਹੁੰਦੀ ਤੇ ਮੈਂ ਤੁਹਾਨੂੰ ਜਰੂਰ ਲੈ ਕੇ ਚੱਲਦਾ, ਜਰੂਰ ਤੁਹਾਨੂੰ ਚੱਲ ਕੇ ਕਿਲਾ ਵਿਖਾਉਂਦਾ।
ਉਹ ਪ੍ਰਾਤਨ ਕੋ ਸਾਂਝਾ ਧਰੈ ਪ੍ਰਵਿਸ਼ ਨ ਪੁਰਖ ਬਿਰਾਨਾ।
ਮਹਾਰਾਜ ਜੀ ਸਾਡੇ ਬਹੁਤੇ ਭਰਾਵਾਂ ਦਾ ਸਾਂਝਾ ਕੱਲਿਆਂ ਦਾ ਘਰ ਹੈ, ਅਸੀਂ ਕਿਸੇ ਬਗਾਨੇ ਮਰਦ ਨੂੰ ਆਪਣੇ ਘਰ ਦੇ ਵਿਚ ਨਹੀਂ ਪ੍ਰਵੇਸ਼ ਕਰਨ ਦਿੰਦੇ।
ਵੱਡੇ ਹਮਾਰੇ ਹੇਤ ਮਰਜਾਦਾ ਪ੍ਰਥਮੇ ਨੇਮ ਬਖਾਨਾ।
ਮਹਾਰਾਜ ਇਹ ਮਰਿਆਦਾ ਅਸੀਂ ਨਹੀਂ ਚਲਾਈ, ਸਾਡੇ ਵਡੇਰਿਆਂ ਨੇ ਚਲਾਈ ਹੈ, ਔਰ ਉਹਨਾਂ ਨੇ ਸਾਨੂੰ ਕਸਮ ਪਾਈ ਹੋਈ ਹੈ ਵੀ ਕਿਸੇ ਬਗਾਨੇ ਮਰਦ ਨੂੰ ਘਰ ਨਹੀਂ ਆਉਣ ਦੇਣਾ। ਜਾਣ ਬੁੱਝ ਕੇ ਬਹਾਨਾ ਲਾ ਰਿਹਾ, ਕਹਿੰਦਾ ਜੀ ਸਾਡੇ ਵੱਡਿਆਂ ਨੇ ਸਾਨੂੰ ਕਸਮ ਦਿੱਤੀ ਹੋਈ ਹੈ ਕਿ ਕਿਸੇ ਬਗਾਨੇ ਮਰਦ ਨੂੰ ਆਪਣੇ ਘਰ ਨਹੀਂ ਵੜਨ ਦੇਣਾ।
ਲਰਬੇ ਉਚਿਤ ਹੋ ਜੇ ਗੜ ਏ ਚਿੰਤਾ ਹੋਤ ਨ ਕੋਈ।
ਮਹਾਰਾਜ ਨਾਲੇ ਕਿਲਾ ਥੋੜੀ ਹੈ ਜਿਹੜਾ ਤੁਸੀਂ ਇਹਦੇ ਵਿਚ ਰਹਿ ਕੇ ਲੜ ਸਕਦੇ, ਲੜਨ ਦੇ ਯੋਗ ਨਹੀਂ ਹੈ, ਇਸ ਕਰਕੇ ਮਹਾਰਾਜ ਸੱਚੀ ਪਾਤਸ਼ਾਹ ਤੁਸੀਂ ਇਸ ਦਾ ਖਿਆਲ ਛੱਡ ਦਿਓ।
ਤੁਮ ਤੇ ਆਛੋ ਅਪਰ ਕੋਨ ਹੋਏ ਜਿਸੇ ਤਰਾਖਤ ਗੋਈ।
ਮਹਾਰਾਜ ਜੇ ਮੇਰੇ ਕੋਲ ਕਿਲਾ ਹੁੰਦਾ ਤੇ ਤੁਹਾਡੇ ਨਾਲੋਂ ਚੰਗਾ ਕੌਣ ਸੀ ਮੇਰੇ ਵਾਸਤੇ, ਮੈਂ ਉਸੇ ਵੇਲੇ ਆ ਕਿਲਾ ਤੁਹਾਨੂੰ ਭੇਟ ਕਰ ਦੇਣਾ ਸੀ ਜੇ ਕਿਲਾ ਹੁੰਦਾ, ਪਰ ਇਹ ਕਿਲਾ ਨਹੀਂ, ਇਹ ਤਾਂ ਇੱਕ ਸਾਡਾ ਸਧਾਰਨ ਜਿਹਾ ਘਰ ਹੈ।
ਮਹਾ ਚਤੁਰ ਸਤ ਗੁਰ ਨਿਧ ਬੁੱਧ ਕੇ ਲੱਖ ਫਰੇਬ ਹੋਏ ਠਾਡੇ।
ਜਨਕੀਤਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਕਿ ਚੌਧਰੀ ਫਰੇਬ ਕਰ ਰਿਹਾ, ਭਾਰੀ ਕਪਟ ਕਰ ਰਿਹਾ ਹੈ, ਕੁਝ ਹੋਰ ਸਾਹਮਣੇ ਦਿਸ ਰਿਹਾ ਜੋ ਹੈ, ਪਰ ਇਹ ਫਿਰ ਵੀ ਸਾਡੇ ਅੱਗੇ ਫਰੇਬ ਕਰ ਰਿਹਾ। ਸੁਣ ਕੇ ਮਹਾਰਾਜ ਜੀ ਉੱਠ ਕੇ ਖਲੋ ਗਏ।
ਸਿੰਘਨ ਤੇ ਪਕੜਾਏ ਜਾਟ ਕੋ ਨੈ ਛੂਟੇ ਗੱਡ ਗਾਡੇ।
ਮਹਾਰਾਜ ਜੀ ਕਹਿੰਦੇ ਸਿੰਘੋ ਫੜ ਲੋ ਇਹਨੂੰ, ਇਹਦੀਆਂ ਮੁਸ਼ਕਾਂ ਬੰਨ ਲੋ, ਏਦਾਂ ਨੀ ਇਹਨੇ ਬਾਦ ਆਉਣਾ, ਏਦਾਂ ਨੀ ਇਹਨੇ ਕਾਬੂ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਸੁਣਦਿਆਂ ਸਿੰਘਾਂ ਨੇ ਉਸੇ ਵੇਲੇ ਚੌਧਰੀ ਨੂੰ ਪਕੜ ਲਿਆ, ਪਕੜ ਕੇ ਇਹਦੀਆਂ ਮੁਸ਼ਕਾਂ ਬੰਨ ਲਈਆਂ।
ਸੰਗ ਸ਼ੀਘਰਤਾ ਚੜੇ ਤੁਰੰਗਮ ਚਲੇ ਗ੍ਰਾਮ ਕੋ ਆਏ।
ਨਾਲ ਨਾਲ ਤੋਰ ਲਿਆ ਉਸੇ ਕੱਚੀ ਗੜੀ ਵਾਲੇ ਪਾਸੇ ਤੇ ਆਪ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਚੱਲ ਪਏ।
ਦੁਰਬਲ ਜਾਟ ਪਿੱਛੇ ਹੋ ਇੱਕ ਆਗੇ ਤੈ ਸੋ ਪ੍ਰਭੂ ਅਲਾਏ।
ਅੱਗੇ ਇੱਕ ਹੋਰ ਗਰੀਬ ਜਿਹਾ ਜਿਮੀਦਾਰ, ਉਹ ਵੀ ਇਹਦਾ ਭਰਾ ਸੀ ਚੌਧਰੀ ਦਾ, ਬੜਾ ਦੁਰਬਲ ਤੇ ਕਮਜ਼ੋਰ ਜਿਹਾ ਗਰੀਬੂ, ਉਹ ਅੱਗੇ ਆ ਗਿਆ। ਉਹਨੇ ਮਹਾਰਾਜ ਸੱਚੀ ਪਾਤਸ਼ਾਹ ਨੂੰ ਬੇਨਤੀ ਕੀਤੀ,
ਕਹਾ ਦੁਰਗ ਕੋ ਪੋਰ ਬਤਾਵੋ ਚਲ ਆਗੇ ਖੁਲਵਾਵੋ।
ਉਹ ਕਹਿਣ ਲੱਗਾ ਮਹਾਰਾਜ ਜੀ ਇਹਨੇ ਨੀ ਤੁਹਾਨੂੰ ਦਰਵਾਜਾ ਖੁਲਵਾਣਾ, ਮੈਂ ਚੱਲਦਾ ਤੁਹਾਡੇ ਨਾਲ। ਮਹਾਰਾਜ ਜੀ ਕਹਿੰਦੇ ਚੱਲ ਵੀ ਦੱਸ ਕਿਲੇ ਦਾ ਦਰਵਾਜਾ ਕਿਸ ਪਾਸੇ ਆ, ਚੱਲ ਅੱਗੇ ਹੋ ਕੇ ਸਾਡੇ ਨਾਲ ਕਿਲੇ ਦਾ ਦਰਵਾਜਾ ਖੁਲਵਾ।
ਹੇਰਨ ਹੇ ਤਾਂ ਹਮੋ ਨੇ ਬਰਨਿਓ ਸਕਲ ਭੇਤ ਸਮਝਾਵੋ।
ਜਾ ਕੇ ਅੰਦਰ ਇਹ ਸਾਰਾ ਭੇਤ ਸਮਝਾ ਦੇ ਕਿ ਅਸੀਂ ਕੇਵਲ ਵੇਖਣਾ ਹੈ, ਪਹਿਲਾਂ ਮੁਆਇਨਾ ਕਰਨਾ ਹੈ, ਚੰਗੀ ਤਰ੍ਹਾਂ ਵੇਖਣ ਵਾਸਤੇ ਅੰਦਰ ਪ੍ਰਵੇਸ਼ ਕਰਨਾ ਹੈ।
ਹੱਥ ਜੋਰ ਬੋਲੇ ਹੋ ਸੁਣ ਪ੍ਰਭੂ ਜੀ ਮੈਂ ਮਾਲਕ ਅਦ ਕੇਰੋ।
ਜਿਹੜਾ ਗਰੀਬ ਜਿਮੀਦਾਰ ਅੱਗੋਂ ਮਹਾਰਾਜ ਜੀ ਨੂੰ ਟੱਕਰਿਆ ਸੀ, ਇਹਦਾ ਭਰਾ ਹੀ ਸੀ ਪਹਿਲੇ ਜਿਮੀਦਾਰ ਚੌਧਰੀ ਦਾ, ਉਹ ਅੱਗੋਂ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਇਹ ਹਵੇਲੀ ਹੈ ਇਹਦਾ ਅੱਧਾ ਮਾਲਕ ਮੈਂ ਹਾਂ, ਇਹਦੇ ਅੱਧ ਦਾ ਮਾਲਕ ਸੱਚੇ ਪਾਤਸ਼ਾਹ ਜੀ ਮੈਂ ਹਾਂ।
ਘਰ ਦਾਰਦ ਸਭ ਗੁਜਰ ਤੰਗ ਹੈ ਵਧਿਓ ਸ਼ਰੀਕਾ ਮੇਰੋ।
ਮੇਰੇ ਨਾਲ ਧੱਕਾ ਕਰਦੇ ਨੇ ਮੈਨੂੰ ਉਸ ਹਵੇਲੀ ਚ ਰਹਿਣ ਵਾਸਤੇ, ਇਹਨਾਂ ਨੇ ਇੱਕ ਛੋਟਾ ਜਿਹਾ ਕਮਰਾ ਸਾਈਡ ਤੇ ਦਿੱਤਾ ਹੋਇਆ, ਅੱਧ ਦਾ ਮੈਂ ਮਾਲਕ ਹਾਂ। ਗਰੀਬੀ ਬੜੀ ਹੈ ਘਰ ਦੇ ਵਿੱਚ ਮੇਰੇ ਮਹਾਰਾਜ, ਮੈਂ ਮੇਰੀ ਗੁਜਰਾਨ ਬੜੀ ਤੰਗ ਚੱਲਦੀ ਹੈ।
ਜੇ ਕੁਛ ਦਰਬ ਦੇ ਹੋ ਅਬ ਮੋਕੋ ਗੱਡ ਦੇ ਹੋ ਤੁਮ ਤਾਈ।
ਮਹਾਰਾਜ ਜੀ ਤੁਸੀਂ ਮੈਨੂੰ ਕੁਝ ਪੈਸੇ ਦੇ ਦਿਓ, ਮੇਰੀ ਗਰੀਬੀ ਦੂਰ ਹੋ ਜਾਏ, ਤੇ ਪਾਤਸ਼ਾਹ ਇਹ ਕਿਲਾ ਮੈਂ ਤੁਹਾਨੂੰ ਦੇ ਦੇਣਾ, ਇਹਦਾ ਰਸਤਾ ਵੀ ਗੁਪਤ ਦੱਸ ਦਿੰਦਾ, ਵੀ ਅੰਦਰ ਜਾਣ ਵਾਸਤੇ ਜਿਹੜਾ ਮਾਰਗ ਹੈ ਉਹ ਵੀ ਤੁਹਾਨੂੰ ਦੱਸ ਦਿੰਦਾ ਹਾਂ।
ਜੇ ਖੋਲੇ ਨਹੀਂ ਪ੍ਰਾਤ ਕਿਵਾਰਾ ਫਿਰ ਅੰਤਰ ਦਿੜਤਾਈ।
ਕਿਉਂਕਿ ਜਿਹੜੇ ਅੰਦਰ ਭਰਾ ਨੇ ਉਹ ਦਰਵਾਜਾ ਉਹਨਾਂ ਨੇ ਵੱਡਾ ਬੰਦ ਕੀਤਾ ਹੋਣਾ, ਉਹ ਜੇ ਨਾ ਖੋਲਣਗੇ ਅੰਦਰਲਾ ਦਰਵਾਜਾ, ਅੰਦਰ ਮਜ਼ਬੂਤੀ ਦੇ ਨਾਲ ਰੱਖਣਗੇ।
ਮਮ ਘਰ ਮੈਂ ਇੱਕ ਅਲਪ ਦੁਆਰ ਹੈ ਤੈ ਕੋ ਕਰੋ ਪ੍ਰਵੇਸ਼ਾ।
ਮੇਰੇ ਘਰ ਦੇ ਵਿੱਚ ਗੜੀ ਦੇ ਵਿੱਚ ਜਿੱਥੇ ਮੇਰਾ ਘਰ ਹੈ ਮਹਾਰਾਜ, ਉਹਦੇ ਅੰਦਰੋਂ ਇੱਕ ਦਰਵਾਜਾ, ਛੋਟਾ ਦਰਵਾਜਾ ਅੰਦਰ ਜਾਂਦਾ ਲੰਘਣ ਵਾਸਤੇ, ਪ੍ਰਵੇਸ਼ ਕਰਨ ਵਾਸਤੇ। ਮੈਂ ਤੁਹਾਨੂੰ ਉਹ ਰਸਤਾ ਵਿਖਾ ਦਿਆਂਗਾ ਜਾਣ ਵਾਸਤੇ, ਜੇ ਇਹਨਾਂ ਨੇ ਵੱਡਾ ਦਰਵਾਜਾ ਨਾ ਖੋਲਿਆ।
ਪੀਤਰ ਹੋਏ ਤੁਮ ਪਿਕ ਕਰ ਲਾਇਕ ਚਾਹੋ ਕਰੋ ਕ੍ਰਿਤ ਤੈਸਾ।
ਅੰਦਰ ਪ੍ਰਵੇਸ਼ ਕਰਕੇ ਤੁਸੀਂ ਵੇਖ ਲੈਣਾ ਜੇ ਉਹ ਗੜੀ ਤੁਹਾਡੇ ਲਾਇਕ ਹੈ ਜਾਂ ਨਹੀਂ ਹੈ, ਇਹ ਤੁਸੀਂ ਅੰਦਰ ਜਾ ਕੇ ਵੇਖ ਲੈਣਾ।
ਸੁਣ ਸ਼੍ਰੀ ਪ੍ਰਭ ਤਰ ਗਸ ਤੇ ਬਾਹਰ ਮੋਹਰ 50 ਨਿਕਾਰੀ।
ਇਹ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਖਜ਼ਾਨੇ ਦੇ ਵਿੱਚੋਂ 50 ਮੋਹਰਾਂ ਸੋਨੇ ਦੀਆਂ ਸ਼ਰਫੀ ਦੀਆਂ ਉਹ ਕੱਢੀਆਂ, ਮਹਾਰਾਜ ਜੀ ਨੇ ਇਸ ਗਰੀਬ ਜ਼ਿਮੀਦਾਰ ਨੂੰ ਦੇ ਦਿੱਤੀਆਂ।
ਦੁਰਬਲ ਜ਼ਿਮੀਦਾਰ ਕਰ ਦੀਨਸ ਹਰਖਤ ਚਲਿਓ ਅਗਾਰੀ।
ਦੁਰਬਲ ਜਿਹਾ ਗਰੀਬੂ ਜਿਹਾ ਜ਼ਿਮੀਦਾਰ ਸੀ, ਜਿਹੜਾ ਮਾਲਕ ਸੀ ਗੜੀ ਦਾ ਅੱਧਾ, ਪਰ ਉਹਨੂੰ ਇਹ ਦਬਾ ਕੇ ਰੱਖਦਾ ਸੀ ਇਹ ਦੁਸ਼ਟ ਜ਼ਿਮੀਦਾਰ ਜਿਹਨੂੰ ਸਿੰਘ ਪਕੜ ਕੇ ਲੈ ਕੇ ਜਾ ਰਹੇ ਨੇ, ਤੇ ਉਸ ਗਰੀਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 50 ਸ਼ਰਫੀਆਂ ਸੋਨੇ ਦੀਆਂ ਦਿੱਤੀਆਂ ਹਨ।
ਗਏ ਪੌਰ ਕੀ ਠੌਰ ਨਿਹਾਰੀ ਅਪਰ ਸਕਲ ਤਕਰਾਈ।
ਜਾ ਕੇ ਦਰਵਾਜਾ ਵੇਖਿਆ, ਮੁੱਖ ਦਰਵਾਜਾ ਜਿਹੜਾ ਸੀ ਪਹਿਲਾਂ ਗੜੀ ਦਾ, ਉਸ ਦਰਵਾਜੇ ਦੇ ਕੋਲ ਆ ਕੇ ਪਹਿਲਾਂ ਵੇਖਿਆ, ਉਹਨਾਂ ਨੇ ਅੰਦਰੋਂ ਤਕੜਾਈ ਕੀਤੀ ਹੋਈ, ਦਰਵਾਜਾ ਬੰਦ ਕੀਤਾ ਹੋਇਆ ਸੀ।
ਕਰੇ ਕਿਵਾਰ ਅਸੰਜਤ ਗਾਟੇ ਹੋਏ ਅੰਤਰ ਦਿੜਤਾਈ।
ਉਹ ਅੰਦਰ ਪੱਕੇ ਹੋ ਕੇ ਖੜੇ ਸੀ, ਅੰਦਰੋਂ ਦਰਵਾਜਾ ਬੰਦ ਕਰੋ ਕਰਕੇ ਸਖਤੀ ਦੇ ਨਾਲ ਖਲੋਤੇ ਸਨ।
ਰਿਓ ਖੁਲਾਏ ਜਾਟ ਜੋ ਦੁਰਬਲ ਅੰਤਰ ਕੇ ਨੇ ਮਾਨੇ।
ਜਿਹੜਾ ਉਹ ਦੁਰਬਲ ਜ਼ਿਮੀਦਾਰ ਸੀ ਉਹ ਖੜਕਾਂਦਾ ਦਰਵਾਜਾ ਵੀ ਦਰਵਾਜਾ ਖੋਲੋ, ਪਰ ਜਿਹੜੇ ਇਹਦੇ ਕੁਝ ਭਰਾ ਅੰਦਰ ਸਨ ਉਹ ਦਰਵਾਜਾ ਨਹੀਂ ਸਨ ਖੋਲਦੇ।
ਸਿੰਘਨ ਪਨਿਓ ਹਨੇ ਏ ਮਾਲਕ ਪਕੜਿਓ ਲਿਓ ਪਛਾਣੇ।
ਸਿੰਘਾਂ ਨੇ ਉਹ ਚੌਧਰੀ ਲੈ ਆਂਦਾ ਅੱਗੇ, ਕਹਿੰਦੇ ਜੇ ਦਰਵਾਜਾ ਨਾ ਖੋਲਿਆ ਤੇ ਇਹਨੂੰ ਮਾਰ ਦਿਆਂਗੇ, ਤੁਹਾਡਾ ਇਹੀ ਭਰਾ ਹੈ ਨਾ, ਤੁਹਾਡਾ ਬੰਧੂ ਹੈ, ਇਹਨੂੰ ਮਾਰ ਦਿਆਂਗੇ ਜੇ ਤੁਸੀਂ ਦਰਵਾਜਾ ਨਾ ਖੋਲਿਆ।
ਪਕੜੋ ਮਾਰੋ ਤਉ ਨਾ ਖੋਲੇ ਲੂਟ ਜਹੇ ਸਭ ਗ੍ਰਾਮਾ।
ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਜੇ ਇਹਨੂੰ ਫੜੋ ਭਾਵੇਂ ਮਾਰੋ, ਪਰ ਅਸੀਂ ਦਰਵਾਜਾ ਨਹੀਂ ਖੋਲਣਾ, ਸਾਡਾ ਤਾਂ ਪਿੰਡ ਲੁੱਟਿਆ ਜਾਏਗਾ, ਘਰ ਲੁੱਟਿਆ ਜਾਏਗਾ ਸਾਰਾ।
ਲਾਖੋ ਲਸ਼ਕਰ ਬੈਰੀ ਤੁਮਰੋ ਨਾਸ਼ ਹੋਏ ਮਮ ਧਾਮਾ।
ਲੱਖਾਂ ਦੀ ਗਿਣਤੀ ਚ ਲਸ਼ਕਰ ਤੁਹਾਡਾ ਦੁਸ਼ਮਣ ਹੈ, ਸਾਡਾ ਤਾਂ ਸਾਰਾ ਘਰ ਉਜੜ ਕੇ ਚਲਾ ਜਾਏਗਾ।
ਆਪਣੇ ਸਦਨ ਦਿਸ਼ਾ ਤਬ ਗਮਨਿਓ ਕਹਿਤਾ ਕੀ ਖੁਲਵਾਈ।
ਜਿਹੜਾ ਉਹ ਗਰੀਬ ਜ਼ਿਮੀਦਾਰ ਸੀ ਉਹ ਕਹਿੰਦਾ ਮਹਾਰਾਜ ਇਹਨਾਂ ਨੇ ਵੱਡਾ ਦਰਵਾਜਾ ਨਹੀਂ ਖੋਲਣਾ, ਆ ਜਾਓ ਮੇਰੇ ਨਾਲ, ਮੈਂ ਤੁਹਾਨੂੰ ਮੇਰੇ ਘਰ ਦੇ ਵਿੱਚ ਇੱਕ ਛੋਟਾ ਦਰਵਾਜਾ ਜਾਂਦਾ ਹੈ, ਮੈਂ ਉਧਰੋਂ ਤੁਹਾਨੂੰ ਲੈ ਕੇ ਚੱਲਦਾ। ਉਹ ਆਪਣੇ ਘਰ ਲੈ ਆਇਆ ਸਤਿਗੁਰਾਂ ਨੂੰ, ਔਰ ਜਿਹੜੀ ਅੰਦਰ ਵੜਨ ਵਾਸਤੇ ਇੱਕ ਛੋਟੀ ਟਾਕੀ ਸੀ ਤਾਕੀ, ਉਹ ਖੁਲਵਾਈ ਹੈ।
ਪ੍ਰਥਮ ਜਾਟ ਬਰ ਸੰਗ ਬਰੇ ਗੁਰ ਤਜ ਤੁਰੰਗ ਤਿਸ ਥਾਈ।
ਉਸ ਜ਼ਿਮੀਦਾਰ ਨੂੰ ਅੰਦਰ ਵਾੜਿਆ, ਘੋੜੇ ਉੱਥੇ ਹੀ ਛੱਡ ਦਿੱਤੇ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੜੀ ਦੇ ਵਿੱਚ ਪ੍ਰਵੇਸ਼ ਕੀਤਾ ਹੈ।
ਪੰਚ ਸਿੰਘ ਪੁਨ ਤਜ ਤਜ ਹਿਆ ਕੋ ਅੰਤਰ ਪਏ ਪ੍ਰਵੇਸ਼ਾ।
ਤੇ ਜਿੰਨੇ ਸਿੰਘ ਸਨ ਉਹ ਵੀ ਘੋੜੇ ਤਿਆਗ ਕੇ ਅੰਦਰ ਪ੍ਰਵੇਸ਼ ਕੀਤੇ ਹਨ।
ਖੋਲ ਪੋਰ ਕੋ ਸਿੰਘ ਬਰੇ ਤਬ ਦਈ ਸਜਾਏ ਵਿਸ਼ੇਸ਼ਾ।
ਪੰਜ ਸਿੰਘ ਮਹਾਰਾਜ ਜੀ ਨੇ ਪਹਿਲਾਂ ਛੋਟੀ ਤਾਕੀ ਚੋਂ ਵੜ ਗਏ, ਫਿਰ ਵੱਡਾ ਦਰਵਾਜਾ ਅੰਦਰ ਵੜ ਕੇ ਸਿੰਘਾਂ ਨੇ ਖੋਲ ਦਿੱਤਾ। ਜਿਹੜੇ ਬਾਕੀ ਸਿੰਘ ਸਨ ਉਹ ਵੀ ਸਾਰੇ ਅੰਦਰ ਪ੍ਰਵੇਸ਼ ਕਰ ਗਏ।
ਦਏ ਨਿਕਾਰ ਵੈਰ ਨਰ ਤ੍ਰਿਆ ਸਭ ਕਹਿ ਕਰ ਵੱਢ ਦੇ ਤਰਾਸਾ।
ਹੁਣ ਜਿੰਨੀਆਂ ਔਰਤਾਂ ਮਰਦ ਸੀ ਉਸ ਗੜੀ ਦੇ ਅੰਦਰ, ਸਿੰਘਾਂ ਨੇ ਸਭ ਨੂੰ ਤਰਾਸ ਦੇ ਕੇ ਆਖਿਆ, ਭਾਈ ਅਸੀਂ ਤੁਹਾਡੇ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਕਰਨਾ, ਤੁਸੀਂ ਆਪਣੇ ਪ੍ਰਾਣ ਬਚਾਣੇ ਨੇ ਤੇ ਜਗ੍ਹਾ ਖਾਲੀ ਕਰਕੇ ਚਲੇ ਜਾਓ। ਉਹਨਾਂ ਨੂੰ ਡਰ ਦੇ ਕੇ ਗੜੀ ਵਿੱਚੋਂ ਬਾਹਰ ਕੱਢ ਦਿੱਤਾ।
ਲਰਨ ਸਮਗਰੀ ਅੰਤਰ ਲੇ ਗਨ ਦਿੜਕੀ ਨੋ ਚੋ ਪਾਸਾ।
ਲੜਨ ਵਾਸਤੇ ਜਿਹੜੀ ਸਮੱਗਰੀ ਸੀ, ਖੱਚਰਾਂ ਭਰੀਆਂ ਤੀਰਾਂ ਦੀਆਂ, ਹੋਰ ਜਿਹੜਾ ਸਮਾਨ ਸੀ ਲੜਾਈ ਦਾ ਜੰਗ ਯੁੱਧ ਦਾ, ਉਹ ਸਿੰਘਾਂ ਨੇ ਅੰਦਰ ਲੈ ਲਿਆ ਔਰ ਦਰਵਾਜਾ ਬੰਦ ਕਰ ਲਿਆ।
ਕਰੀ ਮੋਰ ਚਾ ਬੰਦੀ ਤਤ ਛਿਨ ਬਾਹੀ ਪੋਰ ਅਟਾਰੀ।
ਗੜੀ ਦੀਆਂ ਜਿਹੜੀਆਂ ਅਟਾਰੀਆਂ ਸਨ, ਬਾਹੀਆਂ ਸਨ, ਉੱਥੇ ਸਿੰਘਾਂ ਨੇ ਮੋਰਚਾ ਬੰਦੀਆਂ ਕਰ ਲਈਆਂ।
ਚਾਹੋ ਜੋ ਅੰਤਰ ਸੰਚਨ ਕਰਕੇ ਬੈਠੇ ਗੁਰ ਪੱਟ ਭਾਰੀ।
ਜੋ ਕੁਝ ਚਾਹੀਦਾ ਸੀ ਉਹ ਅੰਦਰ ਸਭ ਕੁਝ ਇਕੱਠਾ ਕਰਕੇ ਸਿੰਘਾਂ ਨੇ ਰੱਖ ਲਿਆ ਔਰ ਸਿੰਘ ਤਿਆਰ ਬਰ ਤਿਆਰ ਹੋ ਕੇ ਮੋਰਚਿਆਂ ਵਿਚ ਡਟ ਗਏ, ਜਿਵੇਂ ਚਮਕੌਰ ਦੀ ਗੜੀ ਦੇ ਵਿਚ ਸਾਵਧਾਨੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਾ ਸਾਵਧਾਨੀ ਦੇ ਨਾਲ ਮੋਰਚਾ ਬੰਦੀਆਂ ਕਰਵਾ ਰਹੇ ਨੇ। ਔਰ ਉਸੇ ਗੜੀ ਦੇ ਬਾਬਤ ਇਕ ਵਿਦਵਾਨ ਨੇ ਲਿਖਿਆ, ਜਿਸ ਖਿੱਤੇ ਮੇ ਹਮਕੋ ਥਾ ਆਨਾ ਯੇ ਵਹੀ ਹੈ, ਜਿਸ ਜਾ ਪੇ ਕਲ ਕੋ ਲੁੱਟ ਕੇ ਹੈ ਜਾਣਾ ਯੇ ਵਹੀ ਹੈ, ਜਿਸ ਜਾ ਪੇ ਕਲ ਕੋ ਬੱਚੋਂ ਕੋ ਕਟਾਨਾ ਯੇ ਵਹੀ ਹੈ, ਆਸਮਾਨ ਵੀ ਕਹਿ ਦੇ ਠਿਕਾਨਾ ਯੇ ਵਹੀ ਹੈ। ਉਸ ਜਗ੍ਹਾ ਤੇ ਮੇਰੇ ਸਾਹਿਬ ਜੀ ਚਮਕੌਰ ਦੀ ਗੜੀ ਦੇ ਵਿਚ ਆਏ ਨੇ, ਉਥੇ ਜਿਵੇਂ ਜੰਗ ਹੋ ਰਿਹਾ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।